ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਓ ਆਪਣੇ ਘਰ ਤੂੰ ਸੁਖ ਵਸੈ ਪੋਹੇ ਨਾ ਸਕੈ ਜਮ ਕਾਲ ਜੀਓ ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਓ ਆਪਣੇ ਘਰ ਤੂੰ ਸੁਖ ਵਸੈ ਪੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਕੈ ਸਾਚੈ ਸ਼ਬਦ ਲਿਵ ਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੈ ਪਾਏ ਭਰਮ ਵਿਗੁਤੀ ਮਨ ਮੁਖ ਮੋਹੀ ਜਮ ਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਦੂਜੈ ਪਾਏ ਭਰਮ ਵਿਗੁਤੀ ਮਨ ਮੁਖ ਮੋਹੀ ਜਮ ਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਅਸਥਾਨ ਜਿੱਥੇ ਉਹਨਾਂ ਦੀ ਚਰਨ ਛੋਹ ਹੈ ਜਿੱਥੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਜਿੱਥੇ ਗੁਰੂਆਂ ਦੀ ਕਾਲਨਾ ਇੱਥੇ ਭਾਈ ਮੰਝ ਵਰਗਿਆਂ ਨੇ ਮਹਾਨ ਸੇਵਾਵਾਂ ਕੀਤੀਆਂ ਭਾਈ ਬਹਿਲੋ ਦੀ ਸੇਵਾ ਤੇ ਰੀਝ ਕੇ ਸਤਿਗੁਰਾਂ ਨੇ ਬਹਿਲੋ ਸਭ ਤੋਂ ਪਹਿਲੋ ਇਹ ਸਿੱਖੀ ਦਾ ਕੇਂਦਰ ਹੈ ਇੱਥੋਂ ਸਿੱਖੀ ਨੂੰ ਕਿਵੇਂ ਜਿਉਣਾ ਹੈ ਜੀਵਨ ਜਾਚ ਮਿਲਦੀ ਹੈ ਜੀਵਨ ਜੁਗਤੀ ਮਿਲਦੀ ਹੈ ਉਸ ਪਾਵਨ ਅਸਥਾਨ ਤੇ ਜਿੱਥੇ ਕਾਂ ਵਰਗਾ ਗੰਦ ਫੋਲਣ ਵਾਲਾ ਮਨ ਕਾਂ ਵਰਗਾ ਕਾਲਾ ਮਨ ਇਸ ਥਾਂ ਤੇ ਆ ਕੇ ਹੰਸ ਬਣ ਜਾਂਦਾ ਹੈ ਉਹ ਪਾਵਨ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਹੈ ਵਡਹੰਸ ਰਾਗ ਵਿੱਚੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸ਼ੰਤ ਹਨ ਅੰਕ 569 ਤੇ ਸ਼ਬਦ ਸਵਾਏ ਮਾਣ ਹੈ ਆਪ ਜੀ ਨੇ ਮੂਲ ਪਾਠ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਪਾਸੋਂ ਸਰਵਣ ਕੀਤਾ ਆਓ ਵਿਚਾਰ ਆਰੰਭ ਕਰੀਏ ਚਿੱਤ ਵਿਰਤੀਆਂ ਇਕਾਗਰ ਕਰੀਏ ਇੱਕ ਅਰਦਾਸ ਕਰਿਆ ਕਰੋ ਜਦੋਂ ਸੰਗਤ ਵਿੱਚ ਬੈਠੋ ਇਹ ਵਕਤਾ ਵੀ ਕਰੇ ਤੇ ਸਰੋਤੇ ਵੀ ਕਰਨ ਕਿ ਦਾਤਾ ਤੇਰੀ ਗੋਦ ਵਿੱਚ ਆ ਕੇ ਬੈਠੇ ਹਾਂ, ਕਹਿਣ ਵਾਲੇ ਨੂੰ ਵੀ ਕੋਈ ਸਮਰੱਥਾ ਦੇ ਕਿ ਉਹ ਤੇਰੇ ਨਾਲ ਜੁੜ ਕੇ ਆਖੇ, ਸੁਣਨ ਵਾਲਿਆਂ ਨੂੰ ਵੀ ਸਮਰੱਥਾ ਦੇ ਕਿ ਤੇਰੇ ਅਮੁੱਲ ਹੀਰੇ ਅਮੁੱਲ ਲਾਲ ਇਹਨਾਂ ਦੀ ਸੰਭਾਲ ਕਰ ਸਕੀਏ, ਸੁਣ ਸਕੀਏ। ਸਤਿਗੁਰੂ ਤੁਹਾਨੂੰ ਸੁਣਨ ਦੀ ਸਮਰੱਥਾ ਬਖਸ਼ੇ, ਮੈਨੂੰ ਵਿਚਾਰ ਕਰਨ ਦੀ ਸਮਰੱਥਾ ਬਖਸ਼ੇ। ਇਹ ਸਮਰੱਥਾ ਉਸ ਦੀ ਹੈ। ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ।
ਵਡਹੰਸ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਤੀਸਰੀ ਪਾਤਸ਼ਾਹ ਜੀ ਉਹਨਾਂ ਦਾ ਵਿਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ।
ਹੇ ਮੇਰੇ ਮਨ, ਆਪਣੇ ਮਨ ਨੂੰ ਸੰਬੋਧਨ ਕਰਕੇ ਕੁਛ ਕਿਹਾ ਸਤਿਗੁਰਾਂ, ਇਹ ਅਸਲ ਵਿੱਚ ਸਾਨੂੰ ਜੁਗਤੀ ਦੱਸੀ ਹੈ ਕਿ ਜੇ ਗੁਰਮਤ ਦੀ ਗੱਲ ਸਮਝਣੀ ਹੈ ਪਹਿਲੋਂ ਆਪਣੇ ਮਨ ਤੋਂ ਸ਼ੁਰੂ ਕਰੋ। ਬਾਣੀ ਵਿੱਚ ਵੀ ਕਿਹਾ ਗਿਆਨ ਧਿਆਨ ਜਿੰਨਾ ਹੈ ਕਿਸ ਵਾਸਤੇ ਹੈ, ਕਿ ਤੁਰਕ ਤਰੀਕਤ ਜਾਣੀਐ ਹਿੰਦੂ ਵੇਦ ਪੁਰਾਣ, ਮਨ ਸਮਝਾਵਣ ਕਾਰਨੇ ਕਸ਼ੂਕ ਪੜੀਏ ਗਿਆਨ। ਮਨ ਨੂੰ ਸਮਝਾਉਣਾ ਹੈ, ਨਾਨਕ ਮਨ ਸਮਝਾਈਏ ਗੁਰ ਕੈ ਸ਼ਬਦ ਸਲਾਹ। ਰਾਮ ਨਾਮ ਰੰਗ ਰਤਿਆਂ ਭਾਰ ਨਾ ਫਰਮ ਤਣਾ, ਪ੍ਰਥਮ ਮਨ ਪ੍ਰਬੋਧੈ ਆਪਣਾ। ਪ੍ਰਬੋਧੈ ਦਾ ਅਰਥ ਹੈ ਜਗਾਵੇ, ਸੁਚੇਤ ਕਰੇ। ਪ੍ਰਥਮ ਮਨ ਪ੍ਰਬੋਧੈ ਆਪਣਾ, ਪਾਸ਼ੇ ਅਵਰ ਹੀ ਜਾਵੇ। ਇੱਥੇ ਫਰਮਾਇਆ ਹੇ ਮੇਰੇ ਮਨ, ਤੂੰ ਯਾਦ ਤੇ ਬਹੁਤ ਕੁਛ ਕਰਦਾ, ਯਾਦਾਂ ਤੇ ਇੰਨੀਆਂ ਨੇ ਜ਼ਿਆਦਾ, ਤੇਰੇ ਅੰਦਰ ਕੋਈ ਅੰਤ ਹੀ ਨਹੀਂ। ਮੈਂ ਹੈਰਾਨ ਹੋਇਆ ਇੱਕ ਮਨੋਵਿਗਿਆਨ ਨੂੰ ਪੜ੍ਹ ਕੇ ਕਿ 24 ਘੰਟਿਆਂ ਵਿੱਚ 60,000 ਖਿਆਲ ਸਾਨੂੰ ਆਉਂਦੇ ਨੇ, ਇਹ ਮਨ ਵਿੱਚ ਹੀ ਆਉਂਦੇ ਨੇ, ਇੰਨੇ ਫੁਰਨੇ 60,000 ਤੇ 10,000 ਨਵੇਂ ਹੋਣਗੇ, ਬਾਕੀ ਸਾਰੇ ਪੁਰਾਣੇ ਹੀ ਨੇ, ਉਹ ਰਿਪੀਟ ਉਹਨਾਂ ਨੂੰ ਵਾਰ ਵਾਰ ਕਰ ਰਹੇ ਹਾਂ। ਇਹ ਮਨ ਦੇ ਬਾਰੇ ਕਿਹਾ ਇਹ ਮਨੂਆ ਖਿਣ ਨਾ ਟਿਕੇ, ਇੱਕ ਛਿਣ ਵੀ ਨਹੀਂ ਟਿਕਦਾ, ਬਹੁ ਰੰਗੀ ਦਹਿ ਦਿਸ ਚੱਲ ਚੱਲ ਹੰਡ, ਦਸਾਂ ਦਿਸ਼ਾਂ ਵਾਲੀ ਇਹ ਫਿਰਦਾ, ਪਰ ਮੈਂ ਭੂਲਾ ਦਹਿ ਦਿਸ ਧਾਵ, ਨਿਮਖ ਮੈਂ 4 ਕੁੰਟ ਫਿਰਿਆ ਵੈ। ਇਸ ਨੂੰ ਕਿਹਾ ਯਾਦ ਹੀ ਕਰਨਾ ਤੇ ਉਹ ਸੱਚ ਨੂੰ ਕਰ, ਪਰਮਾਤਮਾ ਨੂੰ ਕਰ, ਉਹਨੂੰ ਸਦਾ ਵਾਸਤੇ ਚੇਤੇ ਵਿੱਚ ਟਿਕਾਈ ਰੱਖ। ਤੇਰਾ ਯਾਦ ਚੇਤਾ ਸ਼ਕਤੀ ਭਰਪੂਰ ਤੇ ਹੈ ਪਰ ਗੰਦਗੀ ਨਾਲ। ਮੈਨੂੰ ਇੱਕ ਛੋਟੀ ਜਿਹੀ ਕਥਾ ਯਾਦ ਆਈ, ਆਪ ਨੂੰ ਸੁਣਾਵਾਂ, ਬੜੀ ਪ੍ਰੇਰਨਾ ਦੇਵੇਗੀ। ਇੱਕ ਸਮਰਾਟ, 3 ਪੁੱਤਰ ਸਨ, ਆਪ ਬਿਰਧ ਹੋ ਗਿਆ, ਰਾਜ ਦੇਣਾ ਤੇ 3 ਥਾਂ ਵੰਡਾ। ਕਹਿਣ ਲੱਗਾ ਨਹੀਂ, ਰਾਜ ਇੱਕ ਰਹੇ, ਰਾਜਾ ਰਾਜ ਇਕੱਠਾ ਰਹੇ, 2 ਉਸ ਦੀ ਚਰਨ ਸ਼ਰਨ ਵਿੱਚ ਰਹਿਣ ਪਰ ਸਨਮਾਨ ਨਾਲ। ਇੱਕ ਦਰਵੇਸ਼ ਨੂੰ ਪੁੱਛਿਆ ਕੀ ਕਰਾਂ, ਬੱਚੇ ਤੇ ਇੱਕ ਜੈਸੇ ਨੇ, ਸਾਰੇ ਪਿਆਰੇ ਹੁੰਦੇ ਨੇ। ਕਹਿਣ ਲੱਗਾ ਕੰਮ ਸੌਖਾ, ਮੈਂ ਦੱਸਦਾ, ਇਹਨਾਂ ਨੂੰ 100-100 ਰੁਪਈਆ ਦੇ ਦੇ ਤੇ 100 ਰੁਪਈਏ ਨਾਲ ਜਿਹੜਾ ਮਹੱਲ ਆਪਣਾ ਭਰ ਦੇਵੇ ਉਹਨੂੰ ਰਾਜ ਦੇ ਦੇ। ਦੇ ਦਿੱਤਾ ਗਿਆ। ਹੁਣ ਜਿਹੜਾ ਵੱਡਾ ਸੀ ਨਾ, ਉਹਦੇ ਮਿੱਤਰ ਸਨ ਜੁਆਰੀ, ਉਹਨਾਂ ਕਿਹਾ 100 ਰੁਪਈਏ ਨਾਲ ਕੀ ਆਵੇਗਾ, ਮਹੱਲ ਭਰੇਗਾ, ਕੁਛ ਵੀ ਨਹੀਂ ਆਉਂਦਾ, ਬਾਜ਼ਾਰ ਚੋਂ ਲੈਣ ਜਾਓ। ਇੰਜ ਕਰੀਏ, ਪਹਿਲੇ ਰਕਮ ਵਧਾਈਏ ਤੇ ਵਧਾਈਏ ਕਿਵੇਂ, ਜੂਆ ਖੇਲਣ ਗਏ ਉਹ ਤੇ ਹਾਰ ਕੇ ਬਹਿ ਗਏ, 100 ਵੀ ਗਿਆ। ਹੁਣ ਜਿਹੜਾ ਦੂਜਾ ਸੀ ਉਹਦੇ ਮਿੱਤਰ ਮੂਰਖ ਸਨ, ਪਹਿਲੇ ਦੇ ਜਵਾਰੀਏ ਸਨ, ਦੂਸਰੇ ਮੂਰਖ ਸਨ। ਉਹਨਾਂ ਨੇ ਕਿਹਾ ਮਾਲ ਭਰਾਂਗੇ ਅਸੀਂ ਤੇ ਰਾਜ ਸਾਡਾ। ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਬਾਕੀ ਤੇ ਕੋਈ ਚੀਜ਼ ਵੀ ਲਓ, ਇਹਦੇ ਨਾਲ ਨਹੀਂ ਭਰਨਾ। ਸ਼ਹਿਰ ਦੇ ਭੰਗੀਆਂ ਨੂੰ ਆਖੀਏ ਕਿ ਜਿੰਨਾ ਕੂੜਾ ਕਚਰਾ ਗੰਦ ਬਾਹਰ ਸੁੱਟਣ ਜਾਂਦੇ ਹੋ ਮੇਰੇ ਮਹੱਲ ਵੀ ਸੁੱਟ ਦਿਓ, ਭਰ ਦਿਓ। ਕਹਿਣ ਲੱਗੇ ਠੀਕ, ਇਹਨੇ ਵੀ ਭਰ ਦਿੱਤਾ ਪਰ ਗੰਦ ਨਾਲ। ਤੀਸਰਾ ਜਿਹੜਾ ਸੀ ਉਸਨੇ ਵੀ ਭਰਿਆ, ਉਹ ਕੀ ਭਰਿਆ? ਰਾਜਾ ਆਇਆ ਵੇਖਣ, ਪਹਿਲੇ ਨੂੰ ਕਹਿਣ ਲੱਗਾ ਕਿਉਂ ਬਾਈ? ਕਹਿਣ ਲੱਗਾ ਜੀ ਮੈਂ ਤੇ 100 ਰੁਪਇਆ ਹਾਰ ਕੇ ਆ ਗਏ। ਕਹਿਤ ਕਬੀਰ ਕਿਸ ਗੁਣ ਵਿਚਾਰ, ਚਾਲੇ ਜਵਾਰੇ ਦੋਏ ਹੱਥ ਚਾਰ। ਐਸਾ ਜੱਗ ਦੇਖਿਆ ਜੁਆਰੇ, ਸਭ ਸੁਖ ਮੰਗ ਨਾਮ ਵਸਾਰੇ। ਜੁਆਰੀਆ ਜਿਹੜਾ ਹੈ ਜੂਆ ਕਿਉਂ ਬੁਰਾ ਕਿਹਾ? ਜੂਆ ਬਹੁਤ ਵੱਡਾ ਪਾਪ ਹੈ। ਇਹ ਕਦੀ ਵੀ ਗੁਰੂ ਕਾ ਸਿੱਖ ਜਿਹੜਾ ਹੈ ਜੂਆ ਖੇਡਣ ਵਾਸਤੇ ਨਾ ਜਾਵੇ। ਕਹਿਣ ਲੱਗੇ ਤੈਨੂੰ ਤੇ ਰਾਜ ਨਹੀਂ ਮਿਲੇਗਾ, ਤੂੰ ਤੇ ਰਾਜ ਵੀ ਹਾਰ ਦੇਵੇਂਗਾ। ਦ੍ਰੋਪਦੀ ਹਾਰ ਗਏ, ਪਾਂਡਵ ਆਪਣਾ ਆਪਾ ਹਾਰ ਗਏ, ਰਾਜ ਹਾਰ ਗਏ। ਤੂੰ ਤੇ 100 ਹਾਰਿਆ, ਤੈਨੂੰ ਰਾਜ ਨਹੀਂ ਮਿਲੇਗਾ। ਦੂਜੇ ਨੂੰ ਕਿਹਾ ਤੂੰ ਕੀ ਕੀਤਾ? ਕਹਿਣ ਲੱਗਾ ਜੀ ਭਰਿਆ ਮਹੱਲ, ਆਓ। ਗਿਆ, ਕਹਿਣ ਲੱਗਾ ਇੱਥੇ ਨਾਮ ਰਾਧਾ ਨੱਕ ਕੌਣ ਦੇਵੇ? ਭਰਿਆ ਤੇ ਗੰਦ ਨਾਲ ਭਰਿਆ ਇਹ ਮਹੱਲ, ਹੋਰ ਕੋਈ ਨਹੀਂ ਸਾਡਾ ਸਰੀਰ ਆ। ਕਈਆਂ ਨੇ ਭਰਿਆ ਤੇ ਹੈ ਹਿਰਦਾ ਪਰ ਗੰਦ ਨਾਲ ਭਰਿਆ ਇਹ ਸਰੀਰ। ਕੂੜ ਕੁਸਤ ਭਰਿਆ, ਗਲ ਤਾਂ ਹੀ ਪਾਪ ਕਮਾਏ। ਕਾਮ ਕ੍ਰੋਧ ਨਗਰ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਭਰੀਏ ਮਤ ਪਾਪਾਂ ਕੇ ਸੰਗ, ਭਰ ਲਈ ਮਤ ਹੈ। ਕਹਿਣ ਲੱਗੇ ਤੂੰ ਤੇ ਰਾਜ ਵੀ ਗੰਦ ਨਾਲ ਭਰ ਦੇਵੇਂਗਾ। ਤੀਸਰੇ ਨੂੰ ਪੁੱਛਿਆ ਤੂੰ ਕੀ ਕੀਤਾ? ਵਾ ਕਹਿਣ ਲੱਗਾ ਜੀ ਮਹੱਲ ਭਰਿਆ। ਕਹਿਣ ਲੱਗਾ ਬਾਪ ਨਾਲ ਧੋਖਾ ਕਰਨਾ, ਤੇਰਾ ਤੇ ਮਹੱਲ ਖਾਲੀ ਬਿਲਕੁਲ, ਕੁਛ ਵੀ ਨਹੀਂ, ਤੂੰ ਕਹਿਣਾ ਭਰਿਆ। ਕਹਿਣ ਲੱਗਾ ਪਿਤਾ ਜੀ ਦੋ ਚੀਜ਼ਾਂ ਨਾਲ ਭਰਿਆ, ਜਿੱਥੇ ਵੀ ਵੇਖੋ ਤੁਹਾਨੂੰ ਸੁਗੰਧੀ ਮਿਲੇਗੀ। ਮੈਂ ਕੋਈ ਸੁਗੰਧੀ ਲਈ ਹੈ ਤੇ ਕੁਛ ਦੀਵੇ ਜਗਾਏ ਨੇ, ਜਿੱਥੇ ਵੀ ਜਾਓ ਪ੍ਰਕਾਸ਼ ਮਿਲੇਗਾ, ਦੋ ਚੀਜ਼ਾਂ ਮਿਲਣ ਗਈਆਂ। ਕਹਿਣ ਲੱਗੇ ਰਾਜ ਤੇਰਾ, ਤੂੰ ਰਾਜ ਨੂੰ ਸੁਗੰਧੀ ਨਾਲ ਭਰੇਗਾ, ਪ੍ਰਕਾਸ਼ ਨਾਲ ਭਰੇਗਾ। ਮੈਂ ਬੇਨਤੀ ਕਰਾਂ, ਉਹ ਕਿੰਨੇ ਕਿੰਨੇ ਬੰਦੇ ਜਿਨ੍ਹਾਂ ਦੇ ਅੰਦਰ ਸ਼ਬਦ ਦਾ ਦੀਵਾ ਜਗਦਾ ਹੋਵੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੇ ਅਨੂਪਾ। ਜਵਾਰੀਏ ਤੇ ਬਹੁਤ ਨੇ, ਗੰਧ ਨਾਲ ਭਰੇ ਬਹੁਤ, ਉਹਨਾਂ ਦੇ ਕੋਲ ਜ਼ਰਾ ਕੁ ਬੈਠੋ ਤੁਸੀਂ ਬੈਠ ਨਹੀਂ ਸਕਦੇ, ਉਹਨਾਂ ਦੀਆਂ ਵਿਚਾਰਾਂ ਨਹੀਂ ਸੁਣ ਸਕਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸ਼ਰੀਰ ਤੈਨੂੰ ਜੂਆ ਖੇਡਣ ਵਾਸਤੇ ਨਹੀਂ ਮਿਲਿਆ, ਇਹ ਸਰੀਰ ਤੈਨੂੰ ਗੰਧ ਨਾਲ ਭਰਨ ਵਾਸਤੇ ਨਹੀਂ ਮਿਲਿਆ। ਮਿਲਿਆ ਕਿਸ ਵਾਸਤੇ ਹੈ? ਇਹ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ, ਸਦਾ ਵਾਸਤੇ ਪ੍ਰਮਾਤਮਾ ਨੂੰ, ਸੱਚ ਦਾ ਅਰਥ ਹੈ ਪ੍ਰਮਾਤਮਾ, ਉਸ ਨੂੰ ਚੇਤੇ ਕਰ। ਤੇਰੇ ਚੇਤੇ ਵਿੱਚ ਕੀ ਹੋਵੇ? ਅਕਾਲ ਪੁਰਖ ਰੇ ਚੇਤੇ, ਚੇਤ ਸਕੀ ਨਾ ਦਯਾਲ ਦਮੋਦਰ, ਬੇਬਹਿ ਨਾ ਜਾਣ ਸਕੋਈ। ਰੇ ਚਿਤ ਚੇਤ, ਚੇਤ ਅਚੇਤ, ਕਿਉਂ ਨਹੀਂ ਚੇਤੇ ਕਰਦਾ? ਕਿਉਂ ਗਾਫਲ ਹੋਣਾ? ਯਾਦ ਹੀ ਕਰਨਾ ਬੈਠਾ ਦਿਹਾੜੀ ਪਰ, ਦੁਸ਼ਮਣਾਂ ਨੂੰ ਯਾਦ ਕਰਦਾ ਰਹਿਣਾ, ਹੋਰ ਗੰਦੇ ਮੰਦੇ ਵਿਚਾਰ ਯਾਦ ਕਰਦਾ ਰਹਿਣਾ, ਕਿਉਂ ਨਹੀਂ ਰੱਬ ਨੂੰ ਯਾਦ ਕਰਦਾ? ਜਿਸ ਦਾ ਨਾਮ ਲਿਆ ਸਾਰੇ ਦੁੱਖ ਮੁੱਕਦੇ ਨੇ, ਜਿਸ ਦਾ ਨਾਮ ਲਿਆ ਆਨੰਦਿਤ ਹੋ ਜਾਈਦਾ, ਉਹਨੂੰ ਸਦਾ ਵਾਸਤੇ ਯਾਦ ਕਰ। ਹਾਂਜੀ,
ਆਪਣੇ ਘਰ ਤੂੰ ਸੁਖ ਵਸੈ, ਬੋਹੇ ਨਾ ਸਕੈ ਜਮ ਕਾਲ ਜੀਓ।
ਇਹ ਸੱਚ ਹੈ ਕਿ ਘਰ ਆਪਣਾ ਹੋਵੇ ਭਾਵੇਂ ਟੁੱਟਾ ਭਜਾਈ ਹੋਵੇ, ਸਾਰੇ ਅਸੀਂ ਕਹਿੰਦੇ ਹਾਂ ਆਪਣੇ ਘਰ ਵਰਗਾ ਸੁਖ ਕਿਤੇ ਨਹੀਂ। ਵੈਸੇ ਤੇ ਪ੍ਰਿਜ਼ਨ ਜੇਲ੍ਹ ਦੇ ਵਿੱਚ ਸ਼ਾਇਦ ਕਿਸੇ ਬੰਗਲੇ ਤੇ ਇੰਨੇ ਪੈਸੇ ਨਾ ਲੱਗੇ ਹੋਣ ਜਿੰਨੇ ਉੱਥੇ ਖਰਚ ਹੋਏ ਨੇ, ਪਰ ਉੱਥੇ ਕੀ ਹੈ? ਚਾਬੀ ਕਿਸੇ ਦੇ ਹੱਥ ਵਿੱਚ ਹੈ, ਨਾ ਆਪਣੀ ਮਰਜ਼ੀ ਨਾਲ ਬਾਹਰ ਜਾ ਸਕਣਾ, ਨਾ ਅੰਦਰ ਆ ਸਕਣਾ। ਇਹ ਜਿਹੜਾ ਆਪਣਾ ਘਰ ਹੈ, ਆਪਣਾ ਘਰ ਤਾਂ ਹੀ ਹੈ, ਆਪਣਾ ਘਰ ਤੇ ਉਹ ਹੈ ਥੱਕੇ ਟੁੱਟੇ ਆਈਏ ਤੇ ਵਿਸ਼ਰਾਮ ਮਿਲੇ, ਤੇ ਤੂੰ ਆਪਣੇ ਘਰ ਤੇ ਰਹਿੰਦਾ ਹੀ ਕੋਈ ਨਹੀਂ, ਹਮੇਸ਼ਾ ਬਗਾਨੇ ਘਰਾਂ ਵੱਲ, ਕਦੀ ਕਿਤੇ ਜਾ ਬੈਠਾ, ਕਦੀ ਕਿਸੇ ਥਾਂ ਤੇ ਜਾ ਬੈਠਾ, ਸ਼ਰਾਬੀਆਂ ਦੇ ਟੋਲਿਆਂ ਚ ਜਾ ਬੈਠਾ, ਤੈਨੂੰ ਉੱਥੇ ਸੁਖ ਲੱਭਦਾ, ਤੈਨੂੰ ਅੰਦਰ ਵਾਲਾ ਘਰ ਨਹੀਂ ਮਿਲਿਆ। ਸੱਚ ਇਹ ਜੇ ਆਪਣਾ ਘਰ ਜਿਹੜਾ ਹੈ ਉਹ ਤੁਹਾਡਾ ਹਿਰਦਾ, ਆਪਣਾ ਘਰ ਉਹ ਹੈ ਜਿੱਥੇ ਪ੍ਰਮਾਤਮਾ ਤੇਰੇ ਨਾਲ ਵੱਸਦਾ, ਉਸ ਘਰ ਵਿੱਚ ਆ ਜਾਣ। ਆਪਣੇ ਘਰ ਉਹ ਹੈ ਜਿੱਥੇ ਵਿਸ਼ਰਾਮ ਹੋ ਜਾਏ, ਜਿੱਥੇ ਚਿੰਤਾ ਹੀ ਮੁੱਕ ਜਾਏ, ਛੋਟਾ ਮੋਟਾ ਵੀ ਹੋਵੇ ਆਪਣਾ ਹੈ। ਕਿਸੇ ਨੇ ਇਹ ਤੇ ਨਹੀਂ ਆਖਣਾ ਇੱਥੋਂ ਬਾਹਰ ਨਿਕਲ, ਆਪਣੇ ਘਰ ਨੂੰ ਵੇਖ, ਆਪਣੇ ਘਰ ਤੋਂ ਸੁਖ ਵਸੈ, ਉੱਥੇ ਸੁਖ ਨਾਲ ਵਸੇਗਾ। ਪੋਹ ਨਾ ਸਕੈ ਜਮ ਕਾਲ ਜੀਉ, ਜਮ ਜਿਹੜਾ ਹੈ ਜਾਲ ਦਾ ਕੋਈ ਅਸਰ ਨਹੀਂ, ਜਮ ਕਾਲ ਤੈਨੂੰ ਪੋਹ ਨਹੀਂ ਸਕਦਾ। ਇਹ ਬਾਹਰ ਦੀ ਮੌਤ ਤੇ ਹਰ ਇੱਕ ਨੂੰ ਆਉਣੀ। ਇੱਕ ਹੈ ਆਤਮਕ ਮੌਤ, ਉਹ ਕਹਿੰਦੇ ਆ ਜ਼ਮੀਰ ਦੀ ਮੌਤ। ਅਸਲ ਵਿੱਚ ਮੌਤਾਂ ਇਹ ਦੋ ਹੀ ਨੇ, ਇੱਕ ਸਰੀਰ ਦੀ ਮੌਤ, ਇੱਕ ਜ਼ਮੀਰ ਦੀ ਮੌਤ। ਜੇ ਜ਼ਮੀਰ ਬੰਦੇ ਦੀ ਜ਼ਿੰਦਾ ਹੈ ਨਾ, ਫਿਰ ਉਹ ਸਿਮਰਨ ਵੀ ਜ਼ਰੂਰ ਕਰੇਗਾ, ਉਹ ਪ੍ਰਮਾਤਮਾ ਦਾ ਨਾਮ ਲਏਗਾ, ਉਹ ਭਲੇ ਕੰਮ ਕਰੇਗਾ, ਕਿਉਂਕਿ ਜ਼ਮੀਰ ਅੰਦਰੋਂ ਬੋਲਦੀ ਹੈ ਸੱਚ। ਜੇ ਅਨੁਭਵ ਤੁਹਾਡਾ ਉਮੀਦ ਹੈ ਮੇਰੇ ਨਾਲ ਹੋਵੇਗਾ, ਇਹ ਬੁਰੇ ਤੋਂ ਬੁਰਾ ਬੰਦਾ, ਵੱਡੇ ਤੋਂ ਵੱਡਾ ਪਾਪੀ ਬੰਦਾ ਵੀ ਜਦੋਂ ਪਾਪ ਕਰਮ ਲਈ ਤੁਰਦਾ ਹੈ ਨਾ, ਉਹਦੇ ਅੰਦਰੋਂ ਜ਼ਰੂਰ ਆਵਾਜ਼ ਆਉਂਦੀ ਹੈ ਕਿ ਤੂੰ ਇਹ ਚੰਗਾ ਨਹੀਂ ਕਰ ਰਿਹਾ ਜਿੱਧਰ ਜਾ ਰਹੇ। ਇਹਨੂੰ ਕਹਿੰਦੇ ਨੇ ਜ਼ਮੀਰ ਦੀ ਆਵਾਜ਼। ਮੈਨੂੰ ਉਹ ਗੱਲ ਯਾਦ ਆਈ, ਅਹਿਮਦ ਨਗਰ ਭਾਈ ਸਾਹਿਬ ਭਾਈ ਦਇਆ ਸਿੰਘ ਧਰਮ ਸਿੰਘ ਪੁੱਜ ਗਏ, ਜ਼ਫਰਨਾਮਾ ਜਾ ਕੇ ਬਾਦਸ਼ਾਹ ਨੂੰ ਦੇ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ ਪਏ ਨੇ ਕਿ ਰੋਸ਼ਨ ਜ਼ਮੀਰ ਅਸਤ ਹੁਸਨ ਅਲ ਜਮਾਲ, ਖੁਦਾਵੰਦ ਬਖਸ਼ਣਦਾ ਉਹ ਮੁਲਕਾ ਮਾਲ। ਮੁਲਕ ਮਾਲ ਬਖਸ਼ਣ ਵਾਲਾ ਉਹ ਖੁਦਾਵੰਦ, ਜ਼ਮੀਰ ਨੂੰ ਰੋਸ਼ਨ ਕਰਨ ਵਾਲਾ ਕਿੱਥੇ ਵੱਸਦਾ? ਹਰ ਇੱਕ ਦੇ ਅੰਦਰ ਵੱਸਦਾ, ਤੇਰੇ ਅੰਦਰ ਵੀ ਵੱਸਦਾ, ਫਰਕ ਇੰਨਾ। ਇੱਕ ਵਿਦਵਾਨ ਨੇ, ਜਰਮਨੀ ਦਾ ਵਿਦਵਾਨ ਸੀ, ਇਹਦਾ ਉਲੱਥਾ ਕੀਤਾ ਡਾਕਟਰ ਬਲਬੀਰ ਸਿੰਘ ਹੋਰਾਂ, ਬੜਾ ਸੁੰਦਰ। ਉਹ ਕਹਿੰਦੇ ਨੇ ਸਾਡੇ ਦਿਲ ਵਿੱਚ ਦੋ ਖਾਨੇ ਨੇ, ਰੱਬ ਵੱਲੋਂ ਬਣਾਏ ਨੇ, ਤੇ ਜੇ ਕੋਈ ਡਾਕਟਰ ਚੀਰ ਫਾੜ ਕਰਕੇ ਲੱਭਣ ਲੱਗੇ ਨਹੀਂ ਮਿਲਣੇ। ਕਿਉਂ ਖਾਨੇ ਨੇ ਉਹ ਵਿਚਾਰ ਤੇ, ਇੱਕੋ ਜਿੱਡੇ ਹਨ ਦੋ ਖਾਨੇ ਦਿਲ ਦੇ ਅੰਦਰ ਗਏ ਬਣਾਏ, ਇੱਕ ਵਿੱਚ ਖੁਸ਼ੀ ਗਮੀ ਵਿੱਚ ਦੂਜੇ ਵਾਸਤੇ ਅਜਲ ਤੋਂ ਹੀ ਕਰਿਆ ਏ। ਇੱਕ ਸਮੇਂ ਜਦ ਦੂਜੀ ਜਾਗੇ ਵਾਰੀ ਪਰ ਨਿਤ ਵੱਟਦੀ ਜਾਏ, ਹੇ ਖੁਸ਼ੀ ਏ ਨਾ ਉੱਚੀ ਬੋਲੀ, ਗਮੀ ਸੁੱਤੀ ਆ ਨੇੜੇ ਥਾਂ ਏ, ਮਤ ਸੁਣ ਵਾਜ ਜਾਗ ਪੈ ਅੜੀਏ, ਵਾਰੀ ਛੇਤੀ ਪਲਟਾ ਖਾਏ। ਉਹ ਕਹਿੰਦੇ ਨੇ ਦੋ ਖਾਨੇ ਨੇ, ਇੱਕ ਪਾਸੇ ਖੁਸ਼ੀ ਇੱਕ ਪਾਸੇ ਗਮੀ, ਤੇ ਖੁਸ਼ੀ ਜ਼ਿਆਦਾ ਭੰਗੜਾ ਨਾ ਪਾ, ਗਮੀ ਨਾ ਉਹ ਨੇੜੇ ਹੀ ਸੁੱਤੀ ਹੈ, ਉੱਠ ਪਏ ਤੇ ਹੁਣੇ ਰੋਣਾ ਧੋਣਾ ਹੋ ਜਾਏ। ਕਹਿੰਦੇ ਆ ਨਾ ਸ਼ਾਦੀ ਸੀ ਜੀ, ਘਰ ਵਿੱਚ ਆਨੰਦ ਸੀ, ਪਰ ਰੋਣਾ ਧੋਣਾ ਪੈ ਗਿਆ, ਕਿਸੇ ਦੀ ਮੌਤ ਹੋ ਗਈ। ਇੱਥੇ ਖੁਸ਼ੀ ਗਮੀ ਇਕੱਠੀਆਂ ਰਹਿੰਦੀਆਂ ਨੇ, ਪਾਪ ਪੁੰਨ ਇਕੱਠੇ ਰਹਿੰਦੇ ਨੇ, ਨੇਕੀ ਬਦੀ ਬਿਲਕੁਲ ਇਕੱਠੇ ਰਹਿੰਦੇ ਨੇ, ਦੂਰ ਦੂਰ ਕੋਈ ਨਹੀਂ। ਉਹ ਕਹਿੰਦੇ ਨੇ ਹਾਂ ਜੇ ਪਾਸਾ ਉਲਟ ਜਾਏ, ਗੁਰੂ ਪਾਸਾ ਜਦੋਂ ਪਲਟਾ ਦਿੰਦਾ, ਭਲਾ ਪਾਸਾ ਉੱਪਰ ਆ ਜਾਂਦਾ, ਬੁਰਾ ਪਾਸਾ ਥੱਲੇ ਦੱਬਿਆ ਜਾਂਦਾ। ਔਰੰਗਜ਼ੇਬ, ਜੇ ਕਿਤੇ ਉਹ ਜ਼ਮੀਰ ਦੀ ਰੋਸ਼ਨੀ ਨੂੰ ਤੂੰ ਵੇਖਦਾ, ਭਰਾਵਾਂ ਦਾ ਕਾਤਲ ਨਾ ਹੁੰਦਾ, ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਨਾ ਕਰਦਾ। ਇਹਨੇ ਗੱਲ ਕਹੀ ਸੀ, ਭਾਈ ਸੰਤੋਖ ਸਿੰਘ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਨੇ ਉਹ ਤੁਹਾਡੇ ਵਿੱਚ ਤੁਹਾਡੇ ਗੁਰੂ ਕੋਲ ਕੋਈ ਕਰਾਮਾਤ ਹੈ? ਦਇਆ ਸਿੰਘ ਤਬ ਉੱਤਰ ਦਤੇ, ਗੁਰ ਕੇ ਕੁੱਤੇ ਵੀ ਕਰਮਾਤੇ। ਕਹਿਣ ਲੱਗੇ ਸਿੱਖਾਂ ਦੀ ਗੱਲ ਕਰਨਾ, ਗੁਰੂ ਕੇ ਕੁੱਤਿਆਂ ਵਿੱਚ ਵੀ ਕਰਾਮਾਤ ਹੈ। ਤੇ ਉਹਨਾਂ ਨੇ ਕੀ ਕੀਤਾ, ਪੰਜ ਚਾਰ ਕੁੱਤੇ ਮੰਗਵਾ ਲਿਆ। ਕਹਿਣ ਲੱਗੇ ਇਹਨਾਂ ਕੁੱਤਿਆਂ ਚੋਂ ਕਰਾਮਾਤ ਕਰਵਾ ਕੇ ਵਿਖਾ ਦਿਓ। ਭਾਈ ਦਇਆ ਸਿੰਘ ਨੇ ਵੇਖਿਆ ਕੁੱਤੇ ਵੱਲ ਤੇ ਉਹ ਕੁੱਤਾ ਬੋਲ ਪਿਆ, ਕਹਿਣ ਲੱਗਾ ਰੰਗ ਅਜ਼ੇਬ ਤੂੰ ਬੰਦਿਆਂ ਚ ਨੀ ਸ਼ੋਭਾ ਪਾਉਂਦਾ, ਸਾਡੇ ਵਿਚ ਹੀ ਆ ਜਾ, ਤੂੰ ਸਾਡੇ ਵਰਗਾ ਹੀ ਆ। ਜਿਵੇਂ ਕੁੱਤਾ ਕੁੱਤੇ ਦਾ ਵੈਰੀ ਹੈ, ਤੂੰ ਭਰਾਵਾਂ ਦਾ ਵੈਰੀ ਹੈ। ਸ਼ਰਮਸਾਰ ਹੋਇਆ ਉਹਨੇ, ਅਖੀਰ ਇੱਕ ਚਿੱਠੀ ਲਿਖੀ ਸੀ, ਇਹ ਲਿਖਿਆ ਸੀ ਆਪਣੇ ਪੁੱਤਰ ਨੂੰ ਲਿਖਦਾ, ਮੇਰੇ ਜ਼ਿਕਰ ਬੰਦ ਮੇਰੇ ਫਰਜ਼ੰਦ, ਅਬ ਜਬ ਕੇ ਮੈਂ ਸਭਸੇ ਜੁਦਾ ਹੋ ਰਹਾ ਹੂੰ, ਤੁਮਹਾਰੀ ਬੇਸਰੇ ਉਸ ਮਾਨੀ ਪੇ ਰਹਿਮ ਆਤਾ ਹੈ, ਮਗਰ ਇਸਸੇ ਕਿਆ ਫਾਇਦਾ, ਅੱਛਾ ਜਾਂ ਬੁਰਾ ਜੋ ਕੁਛ ਵੀ ਕੀਆ ਆਪਣੇ ਸਾਥ ਲੀਏ ਜਾ ਰਹਾ ਹੂੰ, ਗੁਣਾ ਬਹੁਤ ਕੀਏ ਹਨ। ਅੱਜ ਉਹ ਜਿਹੜਾ ਪੰਜ ਵਕਤ ਦਾ ਨਮਾਜ਼ੀ ਕੁਰਾਨ ਪੜ੍ਹਨ ਵਾਲਾ ਅੱਜ ਕਹਿੰਦਾ, ਮੈਨੂੰ ਦੱਸਿਆ ਜ਼ਮੀਰ ਦੀ ਰੋਸ਼ਨੀ ਚ ਗੁਰੂ ਗੋਬਿੰਦ ਸਿੰਘ ਨੇ ਵਿਖਾ ਦਿੱਤਾ, ਗੁਣਾ ਬਹੁਤ ਕੀਏ ਹੈ, ਮਾਲੂਮ ਨੀ ਕਿਸ ਸਜ਼ਾ ਮੈਂ ਗ੍ਰਿਫ਼ਤਾਰ ਹੋਊਂਗਾ, ਪਤਾ ਨੀ ਰੱਬ ਮੈਨੂੰ ਕੀ ਸਜ਼ਾ ਦੇਵੇਗਾ। ਸੱਚ ਹੈ ਜ਼ਮੀਰ ਦੀ ਰੋਸ਼ਨੀ ਇਸ ਦਰਬਾਰ ਵਿਚ ਮਿਲਦੀ ਹੈ। ਸ਼ਬਦ ਜਿਹੜਾ ਹੈ ਇਹਦਾ ਪ੍ਰਕਾਸ਼ ਜਦੋਂ ਪੈਂਦਾ, ਕਰਮਾਂ ਤੇ ਪ੍ਰਕਾਸ਼ ਪੈਂਦਾ ਤੇ ਫੇਰ ਖੋਟੇ ਵੀ ਖਰੇ ਹੋ ਜਾਂਦੇ। ਕਿਹਾ ਸੀ ਮੱਥਾ ਟੇਕਣ ਦਾ ਕੀ ਫਾਇਦਾ, ਕਹਿੰਦੇ ਨੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ। ਉਹਦਾ ਭਾਵ ਪਹਿਲੀ ਗੱਲ ਪੁੱਠੀ ਮੱਤ ਸਿੱਧੀ ਹੋ ਜਾਂਦੀ ਹੈ। ਜਿਵੇਂ ਕਿਹਾ ਕਬੀਰ ਸਾਹਿਬ ਜੀ ਦਾ ਬੜਾ ਸੁੰਦਰ ਬਚਨ ਹੈ, ਕਹੋ ਕਬੀਰ ਬੁੱਧ ਹਿਰਲੇ ਮੇਰੇ, ਬੁੱਧ ਬਦਲੀ ਸਿੱਧ ਪਾਈ। ਉਹ ਪਾਪ ਵਾਲੀ ਬੁੱਧ ਬਦਲ ਗਈ। ਹੇ ਮੇਰੇ ਮਨ, ਜਮ ਕਾਲ ਨੀ ਤੈਨੂੰ ਪੋ ਸਕੇਗਾ, ਤੂੰ ਕੈਸਾ ਕਰ ਸੱਚ ਨਾਲ ਲਿਵ ਜੋੜ, ਗੁਰੂ ਦਾ ਪੱਲਾ ਫੜ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜਿਉ, ਆਪਣੇ ਘਰ ਤੂੰ ਬਾਹਰ ਭਟਕਣ ਨਾਲੋਂ ਆਪਣੇ ਹਿਰਦੇ ਘਰ ਵਿਚ ਆ ਕੇ ਟਿਕ ਜਾਏਗਾ, ਸੁਖ ਨਾਲ ਵਸੇਗਾ। ਜਮ ਕਾਲ ਤੈਨੂੰ ਪੋਹ ਨਹੀਂ ਸਕੇਗਾ, ਛੋਹ ਨਹੀਂ ਸਕੇਗਾ, ਭਾਵ ਆਤਮਕ ਮੌਤੇ ਨਾ ਮਰੇਗਾ। ਕਈ ਐਸੇ ਨੇ ਹੈਣ ਜਿਉਂਦੇ ਜਿਉਂਦੇ ਹੀ ਮਰੇ, ਤੇ ਕਈ ਮਰ ਕੇ ਵੀ ਨਹੀਂ ਮਰੇ, ਸਦੀਆਂ ਹੋ ਗਈਆਂ। ਕੌਣ ਕਹੇਗਾ ਬਾਬਾ ਦੀਪ ਸਿੰਘ ਨੂੰ ਕਿ ਮਰ ਗਏ? ਨਹੀਂ, ਉਹ ਸਦਾ ਵਾਸਤੇ ਜ਼ਿੰਦਾ ਨੇ, ਸ਼ਹੀਦ ਸਦਾ ਵਾਸਤੇ ਜ਼ਿੰਦਾ ਨੇ। ਤੇ ਐਸੇ ਵੀ ਬੰਦੇ ਨੇ, ਕੀ ਉਹਨਾਂ ਦੇ ਨਾਂ ਲਵਾਂ, ਜਿਉਂਦੇ ਹੀ ਮਰੇ ਹੋਏ ਨੇ, ਉਹਨਾਂ ਦਾ ਜੀਵਨ ਕੋਈ ਨਹੀਂ, ਕਿਉਂਕਿ ਜ਼ਮੀਰ ਦੀ ਰੋਸ਼ਨੀ ਨਹੀਂ। ਸਤਿਗੁਰੂ ਪਾਤਸ਼ਾਹ ਫਰਮਾ ਰਹੇ ਨੇ, ਜਮ ਕਾਲ ਨੀ ਤੈਨੂੰ ਪੋ ਸਕੇਗਾ।
ਕਾਲ ਜਾਲ ਜਮ ਜੋਹੇ ਨਾ ਸਕੈ, ਸੱਚੈ ਸ਼ਬਦ ਲਿਵ ਲਾਏ।
ਜੇ ਸੱਚੇ ਦੀ ਸਿਫਤ ਸਲਾਹ, ਉਹ ਹੈ ਗੁਰੂ ਕਾ ਸ਼ਬਦ, ਉਸ ਵਿਚ ਲਿਵ ਲਾ ਲਵੇ ਤੇ ਤੈਨੂੰ ਕਾਲ ਦਾ ਜਾਲ, ਕਾਲ ਜਦੋਂ ਜਾਲ ਸੁੱਟਦਾ, ਇੱਥੇ ਵੱਡੇ ਵੱਡੇ ਚਤਰ ਫਸ ਜਾਂਦੇ ਨੇ, ਮੱਛੀਆਂ ਫਸਦੀਆਂ ਨੇ ਜਾਲ ਦੇ ਵਿਚ, ਬੰਦੇ ਫਸਦੇ ਨੇ ਕਾਲ ਦੇ ਜਾਲ ਵਿਚ। ਉਹ ਕਾਲ ਦਾ ਜਾਲ ਜਿਹੜਾ ਤੈਨੂੰ ਵੇਖ ਵੀ ਨਹੀਂ ਸਕੇਗਾ, ਤੂੰ ਸੱਚੇ ਸ਼ਬਦ ਨਾਲ ਲਿਵ ਜੋੜ ਲਵੇ ਤੇ ਕਾਲ ਤੋਂ ਅਕਾਲ ਦੇ ਦੇਸ਼ ਵਿਚ ਚਲਾ ਜਾਏਗਾ।
ਸਦਾ ਸੱਚ ਰਤਾ ਮਨ ਨਿਰਮਲ,
ਜਿਹੜਾ ਮਨ ਸਦਾ ਸੱਚ ਵਿਚ ਰੰਗਿਆ ਗਿਆ, ਸੱਚ ਦਾ ਜਿਹਨੂੰ ਰੰਗ ਚੜ ਗਿਆ। ਬਾਣੀ ਵਿਚ ਫਰਮਾਇਆ, ਰਾਮ ਰੰਗ ਕਦੇ ਉਤਰ ਨਾ ਜਾਏ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਏ ਤਾਂ ਹੈ ਸੂਰਾ। ਆਤਮ ਜਿਹਨੇ ਉਹ ਆਪਣੇ ਆਪ ਨੂੰ ਜਿੱਤ ਲੈਂਦਾ, ਮਨ ਨੂੰ ਜਿੱਤ ਲੈਂਦਾ। ਆਤਮ ਜਿਹਨੇ ਸਗਲ ਵਸਤਾਂ ਕਹਿ ਜਾਂ ਕਾ ਸਤਿਗੁਰ ਪੂਰਾ, ਕਾਲ ਦਾ ਜਾਲ ਉਸ ਨੂੰ ਛੋਹ ਨਹੀਂ ਸਕਦਾ।
ਆਵਣ ਜਾਣ ਰਹਾਏ,
ਉਸਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ। ਉਹ ਆਉਂਦੇ ਤੇ ਹੈ ਪਰ ਉਹ ਜਨਮ ਦਾ ਗੇੜ ਨਹੀਂ, ਉਹ ਜਾਂਦੇ ਤੇ ਹੈਨ ਪਰ ਮਰਨ ਦਾ ਗੇੜ ਨਹੀਂ। ਉਹ ਕੀ ਹੈ? ਜਨਮ ਮਰਨ ਦੋਹਵੇਂ ਨਾਹੀਂ, ਜਨ ਪਰ ਉਪਕਾਰੀ ਆਏ, ਪਰ ਉਪਕਾਰ ਵਾਸਤੇ ਆਉਂਦੇ ਨੇ, ਉਹ ਜਨਮ ਦੇ ਵਿਚ ਨਹੀਂ, ਉਹ ਮਰਨ ਦੇ ਵਿਚ ਨਹੀਂ, ਉਹ ਤੇ ਜਨਮ ਮਰਨ ਦਾ ਗੇੜ ਕੱਟਣ ਵਾਸਤੇ ਆਉਂਦੇ ਨੇ। ਜਾਲ ਇਹ ਅਸਰ ਉਹਨਾਂ ਤੇ ਕਰਦਾ ਜਿਹਨਾਂ ਨੂੰ ਰੱਬ ਭੁੱਲ ਗਿਆ, ਪਰਮਾਤਮਾ ਵਿਸਰ ਗਿਆ, ਜਿਹਨਾਂ ਸੱਚ ਨਾਲ ਮਨ ਜੋੜ ਲਿਆ। ਕਹਿੰਦੇ ਨੇ ਉਹ ਤੇ ਸਦਾ ਵਾਸਤੇ ਨਿਰਮਲ ਨੇ ਤੇ ਆਉਣਾ ਜਾਣਾ ਉਹਨਾਂ ਦਾ ਖਤਮ ਇਹੋ ਤੇ ਅਰਦਾਸ ਕੀਤੀ ਹੈ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲਿਓ ਦਾਤਾ ਦੋ ਸੰਕਟ ਕਾਲ ਇਹਨਾਂ ਵਿੱਚ ਤੋਂ ਸਹਾਇਕ ਹੈ ਦੋ ਕਾਲੰਕ ਪ੍ਰਨਾਸੇ ਇਹਨਾਂ ਦਾ ਨਾਸ ਕਰਨ ਵਾਲਾ ਹੈ ਦੋ ਕਾਲੰਕ ਦੋ ਕਾਲ ਇੱਕ ਜਨਮ ਇੱਕ ਮਰਨ ਦੋ ਕਾਲੰਕ ਪ੍ਰਨਾਸੇ ਦਾ ਆਲੰਕ ਸਰੂਪ ਹੈ ਸਦਾ ਅੰਗ ਸੰਗੇ ਅਭੰਗ ਬਭੂਤੇ ਹਾਂਜੀ
ਦੂਜੇ ਪਾਏ ਪਰਮ ਵਿਗੁਤੀ
ਵਿਗੁਤੀ ਦਾ ਅਰਥ ਹੈ ਖੁਆਰ ਹੋਈ ਲੁਕਾਈ ਦੂਜੇ ਭਾਵ ਵਿੱਚ ਖੁਆਰ ਹੋਈ ਹੈ ਮਨ ਵਿੱਚ ਚਾਹਿਆ ਚਾਹੁੰਦਾ ਤੇ ਹਰ ਇੱਕ ਆਨੰਦ ਕਮਾਲ ਹੈ ਪਰੇਸ਼ਾਨੀ ਕੋਈ ਵੀ ਨਹੀਂ ਚਾਹੁੰਦਾ ਕੌਣ ਚਾਹੁੰਦਾ ਜਿੰਨੇ ਬੈਠੇ ਹੋ ਸਾਡੇ ਚੋਂ ਕੌਣ ਜਿਹੜਾ ਆਖੇ ਮੈਨੂੰ ਪਰੇਸ਼ਾਨੀ ਦੇ ਦਿਓ ਨਹੀਂ ਹਰ ਇੱਕ ਆਨੰਦ ਚਾਹੁੰਦਾ ਪਰ ਹਰ ਇੱਕ ਬੰਦਾ ਹੀ ਦੁਖੀ ਹੈ ਕਾਰਨ ਕੀ ਹੈ ਬਾਲੀ ਰੋਵੇ ਨਾ ਪਥਾਰ ਨਾਨਕ ਦੁਖੀਆ ਸਭ ਸੰਸਾਰ ਅਸਲ ਵਿੱਚ ਜਿੱਥੋਂ ਆਨੰਦ ਲੱਭਣੇ ਉੱਥੇ ਨਹੀਂ ਇੱਕ ਦਿਸ਼ਾਂਤ ਬੜਾ ਸੁੰਦਰ ਹੈ ਕਿ ਰੁੱਖ ਸੀ ਤੇ ਫਲ ਲੱਗੇ ਸਨ ਤੇ ਥੱਲੇ ਸੀ ਨਦੀ ਹੁਣ ਨਦੀ ਚ ਪਰਛਾਵਾਂ ਪੈਂਦਾ ਫਲਾਂ ਨੂੰ ਵੇਖ ਕੇ ਇੱਕ ਨੇ ਨਦੀ ਚ ਛਾਲ ਮਾਰ ਦਿੱਤੇ ਉਹ ਪਾਣੀ ਹਿੱਲ ਗਿਆ ਉੱਥੇ ਤੇ ਫਲ ਹੈ ਹੀ ਨਹੀਂ ਸੀ ਉਹ ਕਿਸੇ ਕਿਹਾ ਕਿਉਂ ਡੁੱਬਣ ਵਾਸਤੇ ਵਿੱਚ ਨਦੀ ਦੇ ਪੈ ਗਏ ਕਹਿਣ ਲੱਗਾ ਫਲ ਤੋੜਨ ਗਿਆ ਸਾਂ ਉਹ ਕਹਿਣ ਲੱਗੇ ਫਲ ਉੱਪਰ ਨੇ ਇਹ ਤੇ ਪਰਛਾਵਾਂ ਸੀ ਜਿਹੜੇ ਬੰਦੇ ਪਰਛਾਵੇਂ ਦੇ ਮਾਇਆ ਦੇ ਮਾਇਆ ਰੱਬ ਦਾ ਪਰਛਾਵਾਂ ਕਿਹਾ ਤੀਨ ਗੁਣਾ ਰਜ ਤਮ ਸਤ ਤੀਨ ਗੁਣਾ ਇੱਕ ਸ਼ਕਤੀ ਉਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਇਹ ਮਹਾ ਮਾਇਆ ਤੇ ਉਸ ਦਾ ਪਰਛਾਵਾਂ ਕਹਿੰਦੇ ਨੇ ਪਰਛਾਵੇਂ ਦੇ ਪਿੱਛੇ ਨਾ ਪਾਓ ਜਿਹੜੇ ਦੂਜੇ ਭਾਵ ਵਿੱਚ ਪਰਮ ਵਿੱਚ ਲੁਕਾਈ ਵਿਗੁਤੀ ਹੈ ਖੁਆਰ ਹੋਈ ਹੈ ਫਲ ਤੇ ਹੱਥ ਵਿੱਚ ਨਹੀਂ ਆਇਆ ਗੋਤੇ ਆਏ ਡੁੱਬਣ ਲੱਗਾ ਦੂਜੇ ਭਾਏ ਪਰਮ ਵਿਗੁਤੀ ਦੂਜੇ ਭਾਵ ਵਿੱਚ ਪਰਮ ਵਿੱਚ ਲੁਕਾਈ ਵਿਗੁਤੀ ਦਾ ਅਰਥ ਹੈ ਖੁਆਰ ਹੋਈ ਹੈ
ਮਨ ਮੁਖ ਮੋਹੀ ਜਮ ਕਾਲ
ਮਨ ਮੁਖ ਜਿਹੜਾ ਮੋਹਿਆ ਗਿਆ ਠੱਗਿਆ ਗਿਆ ਲੁੱਟਿਆ ਗਿਆ ਉਹ ਲੁੱਟ ਇੱਕ ਤੇ ਲੁੱਟ ਬਾਹਰੋਂ ਕਹਿੰਦੇ ਆ ਜੀ ਪੈਸੇ ਲੁੱਟ ਕੇ ਲੈ ਗਏ ਇੱਕ ਲੁੱਟ ਹੈ ਅੰਦਰ ਦੇ ਸ਼ੁਭ ਗੁਣ ਲੁੱਟੇ ਜਾਂਦੇ ਨੇ ਨਾਮ ਦੀ ਦਾਤ ਉਹਦੇ ਪੱਲੇ ਨਹੀਂ ਰਹਿੰਦੀ ਜਿਵੇਂ ਕਿਹਾ ਇਸ ਦੇਹੀ ਅੰਦਰ ਪੰਜ ਚੋਰ ਵਸਾ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁੱਟ ਹੈ ਮਨਮੁੱਖ ਨਹੀਂ ਬੂਝੈ ਕੋਈ ਨਾ ਸੁਣੇ ਪੁਕਾਰਾ ਉਹ ਅੰਦਰੋਂ ਲੁੱਟੇ ਜਾਂਦੇ ਨੇ ਜਿਨ੍ਹਾਂ ਤੇ ਅਕਾਲ ਪੁਰਖ ਦੀ ਮਿਹਰ ਹੈ ਕਹਿੰਦੇ ਨੇ ਉਹ ਤੇ ਨਹੀਂ ਲੁੱਟੇ ਜਾਂਦੇ ਪਰ ਮਨਮੁਖ ਲੁੱਟੇ ਜਾਂਦੇ ਹਨ
ਕਹੈ ਨਾਨਕ ਸੁਣ ਮਨ ਮੇਰੇ
ਕਹਿੰਦੇ ਨੇ ਮੇਰੇ ਮਨ ਸੁਣ ਇਹ ਸੁਣ ਸੰਬੋਧਨ ਹੈ ਆਪਣੇ ਆਪ ਨੂੰ ਇਹ ਮੇਰੇ ਮਨ ਇਹ ਬਚਨ ਸੁਣ
ਤੂੰ ਸਦਾ ਸੱਚ ਸਮਾਲ
ਯਾਦ ਹੀ ਕਰਨਾ ਤੇ ਕੀ ਬੁਰੀਆਂ ਬੁਰੀਆਂ ਯਾਦਾਂ ਕਰ ਰਹੇ ਹੈ ਜਿਨ੍ਹਾਂ ਮਨ ਹੀ ਮੈਲਾ ਕਰ ਦਿੱਤਾ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ ਕਾਲਾ ਹੋ ਆਸਿਆ ਯਾਦ ਹੀ ਕਰਨਾ ਤੇ ਜਿਹੜਾ ਮਨ ਉਜਲਾ ਕਰ ਜਾਏ ਮਤ ਉਜਲੇ ਕਰ ਜਾਏ ਇਹ ਤੇ ਫਿਰ ਗੁਰੂ ਦਾ ਸ਼ਬਦ ਹੈ ਜਿਵੇਂ ਇਹ ਵੇਖਦੇ ਉਹਨਾਂ ਦਾਗ ਅਜੇ ਨਹੀਂ ਉਤਰਿਆ ਹੋਰ ਸਾਬਣ ਰਗੜਦੇ ਹੋ ਇਸੇ ਤਰ੍ਹਾਂ ਹੀ ਕਹਿੰਦੇ ਨੇ ਮਨ ਧੋ ਕਿਵੇਂ ਧੋਈਏ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਇਹ ਸ਼ਬਦ ਨਾਲ ਹੀ ਧੋਤਾ ਜਾਣਾ ਹੋਰ ਕੋਈ ਉਪਾਅ ਨਹੀਂ ਸ਼ਬਦ ਦਾ ਜਾਪ ਬਾਣੀ ਪੜ੍ਹਨੀ ਬਾਣੀ ਨਾਲ ਪਿਆਰ ਕਰਨਾ ਇਹ ਨਾਮ ਰੰਗ ਵੀ ਹੈ ਤੇ ਨਾਮ ਸਾਬਣ ਵੀ ਹੈ ਵਿਦਵਾਨਾਂ ਕਿਹਾ ਨਾਮ ਰੰਗ ਵੀ ਹੈ ਨਾਮ ਸਾਬਣ ਵੀ ਹੈ ਜੇ ਤੈਨੂੰ ਚੜ ਜਾਏ ਸਦਾ ਵਾਸਤੇ ਯਾਦ ਕਰਦਾ ਰਹੋ ਆਨੰਦ ਹੀ ਆਨੰਦ ਹੈ ਸੁਖ ਹੀ ਸੁਖ ਹੈ
ਮਨ ਮੇਰਿਆ ਅੰਤਰ ਤੇਰਾ ਨਿਦਾਨ ਹੈ ਬਾਹਰ ਵਸਤ ਦਾ ਪਾਲ
ਇਹ ਮੇਰੇ ਮਨ ਜੇ ਸੁਖ ਆਨੰਦ ਚਾਹੁੰਦਾ ਖਜ਼ਾਨਾ ਤੇ ਤੇਰੇ ਅੰਦਰ ਹੈ ਲੇਕਿਨ ਵਸਤੂ ਤੂੰ ਭਾਲਣਾ ਬਾਹਰ ਬੰਦਾ ਇੱਕ ਗਲਤੀ ਕਰਦਾ ਧਿਆਨ ਨਹੀਂ ਉਸ ਪਾਸੇ ਆਉਂਦਾ
ਇਹ ਸੁੱਖ ਲੱਭਦਾ ਹੈ ਸਹੂਲਤਾਂ ਵਿੱਚੋਂ, ਕੋਈ ਸਮਾਨ ਆ ਜਾਏ, ਸਹੂਲਤਾਂ ਆ ਜਾਣ, ਘਰ ਵਿੱਚ ਹਰ ਇੱਕ ਚੀਜ਼ ਹੋਵੇ ਤੇ ਸੁੱਖ ਆ ਜਾਏਗਾ। ਚੀਜ਼ਾਂ ਸਹੂਲਤਾਂ ਨਾਲ ਜਿਹੜਾ ਸੁੱਖ ਹੈ ਨਾ, ਇਹ ਕਿਹੋ ਜਿਹਾ ਸੁੱਖ ਹੈ? ਛੋਟੇ ਹੁੰਦੇ ਇੱਕ ਖੇਡ ਖੇਡਦੇ ਸਾਂ, ਇੱਟਾਂ ਖੜੀਆਂ ਕਰ ਲੈਣੀਆਂ ਤੇ ਇੱਕ ਨੂੰ ਜਰਾ ਇੱਕ ਠੋਕਰ ਮਾਰਨੀ ਤੇ ਸਾਰੀਆਂ ਡਿੱਗ ਪੈਣੀਆਂ ਤੇ ਹੱਸਣਾ ਬੜਾ ਵਧੀਆ ਖੇਡ ਖੇਡੀ ਹੈ। ਬੰਦਾ ਵੀ ਇੰਜ ਹੀ ਕਰਦਾ, ਸਾਰੀ ਉਮਰ ਇੱਟਾਂ ਖੜੀਆਂ ਕਰਦਾ, ਇੱਕ ਠਣਕਾ ਕਾਲਦਾ ਮਾੜਾ ਜਿਹਾ ਲੱਗਦਾ ਤੇ ਉਹ ਸਾਰੇ ਦਾ ਸੁੱਖ ਸਾਰਾ ਸੁੱਖ ਜਾਂਦਾ ਰਹਿੰਦਾ। ਇੱਕ ਇਤਿਹਾਸਕ ਗੱਲ ਹੈ ਮੈਂ ਤੁਹਾਨੂੰ ਸੁਣਾਵਾਂ, ਇਹ ਜਪਾਨ ਵਿੱਚ ਘਟੀ ਸੀ। ਸਵਾਮੀ ਰਾਮ ਤੀਰਥ ਸਾਡੇ ਦੇਸ਼ ਦਾ ਸਾਧੂ ਉੱਥੇ ਸੀ ਉਸ ਵੇਲੇ, ਉਹਨੇ ਆਪਣੀ ਡਾਇਰੀ ਚ ਲਿਖਿਆ, ਇੱਕ ਅਮੀਰ ਦੇ ਘਰ ਨੂੰ ਅੱਗ ਲੱਗ ਗਈ ਤੇ ਤੂਫਾਨ ਬੜੇ ਆਉਂਦੇ ਸਨ, ਲੱਕੜੀ ਦੇ ਘਰ ਬਣਦੇ ਸਨ, ਲੱਕੜੀ ਦੇ ਘਰਾਂ ਚ ਅੱਗ ਮੱਚ ਜਾਂਦੀ, ਫੌਰਨ ਮੱਚ ਗਈ ਅੱਗ, ਨੌਕਰਾਂ ਚਾਕਰਾਂ ਸਮਾਨ ਬਾਹਰ ਕੱਢਿਆ ਤੇ ਉਹ ਜਿਹੜਾ ਮਾਲਕ ਸੀ ਉਹ ਕਹਿਣ ਲੱਗਾ ਉਹ ਕੀ ਬਚਿਆ? ਕਹਿਣ ਲੱਗੇ ਜੀ ਸਮਾਨ ਤੇ ਕੱਢ ਲਿਆ ਸਾਰਾ, ਪਰ ਖਿਮਾ ਕਰਨਾ ਤੁਹਾਡਾ ਇਕਲੌਤਾ ਬਚਿਆ ਉਹ ਸੜ ਕੇ ਮਰ ਗਿਆ, ਉਹ ਨਹੀਂ ਕੱਢ ਸਕੇ। ਉਹ ਰੋ ਕੇ ਕਹਿਣ ਲੱਗਾ ਕਮਲਿਓ, ਮਾਲਕ ਸਾੜ ਦਿੱਤਾ ਤੇ ਸਮਾਨ ਬਚਾ ਲਿਆ, ਹੁਣ ਸਮਾਨ ਨੂੰ ਮੈਂ ਕੀ ਕਰਾਂ? ਇਹ ਸਾਧੂ ਨੇ ਗੱਲ ਲਿਖੇ, ਕਹਿਣ ਲੱਗਾ ਬੰਦਾ ਵੇ ਸਾਰੀ ਉਮਰ ਸਮਾਨ ਹੀ ਬਚਾਉਂਦਾ ਰਹਿੰਦਾ, ਅੰਦਰਲਾ ਮਾਲਕ ਜਿਹੜਾ ਮਨ ਹੈ ਉਹ ਸੜ ਜਾਂਦਾ। ਜੀ ਅੰਦਰੋਂ ਮਨ ਸੜਿਆ ਪਿਆ, ਕਈ ਦਿਨ ਐਸੇ ਆਉਂਦੇ ਨੇ ਬੰਦੇ ਤੇ, ਮੈਂ ਆਮ ਬੰਦਿਆਂ ਦੀ ਗੱਲ ਨਹੀਂ ਕਰ, ਦੁਨੀਆਂ ਭਰ ਦੇ ਅਮੀਰ ਧਨਵਾਨ ਬੰਦੇ ਖਬਰ ਆ ਜਾਂਦੀ ਹੈ ਕਿ ਖੁਦਕੁਸ਼ੀ ਕਰ ਲਈ, ਫਾਹ ਗੱਲ ਚ ਪਾ ਲਿਆ, ਇਹਨੂੰ ਕਿਹੜੀ ਘਾਟ ਸੀ? ਅੱਜ ਮੈਨੂੰ ਕੁਛ ਵੀ ਚੰਗਾ ਨਹੀਂ ਲੱਗ ਰਿਹਾ। ਕਿਸ ਨੂੰ ਨਹੀਂ ਲੱਗ ਰਿਹਾ? ਮਨ ਨੂੰ। ਕਹਿੰਦੇ ਨੇ ਨਿਦਾਨ ਖਜ਼ਾਨਾ ਇਹ ਬਾਹਰ ਨਹੀਂ, ਤੂੰ ਭੁਲੇਖੇ ਵਿੱਚ ਹੈ। ਮਨ ਮੇਰਿਆ ਅੰਤਰ ਤੇਰਾ ਨਿਦਾਨ ਹੈ। ਮੈਂ ਥੋੜੀ ਜਿਹੀ ਵਿਆਖਿਆ ਹੋਰ ਕਰਦੇ ਹਾਂ। ਰਾਮ ਦਾ ਖਜ਼ਾਨਾ ਵੀ ਅੰਦਰ ਹੈ ਤੇ ਕਾਮ ਦਾ ਖਜ਼ਾਨਾ ਵੀ ਅੰਦਰ ਹੈ। ਬੁਰਿਆਈਆਂ ਦਾ ਖਜ਼ਾਨਾ ਵੀ ਕਿਤੋਂ ਬਾਹਰੋਂ ਨਹੀਂ ਆਉਂਦੀਆਂ। ਜੇ ਬੰਦਾ ਕਰਦਾ ਤੇ ਅੰਦਰੋਂ ਨਹੀਂ, ਝੂਠ ਕਿੱਥੇ ਬਾਹਰੋਂ ਆਉਂਦਾ? ਇਹਦੇ ਅੰਦਰੋਂ ਆਉਂਦਾ। ਇਹ ਜੋ ਹੈ ਈਰਖਾ ਦਵੈਸ਼ ਜਿੰਨੇ ਅਵਗੰਨੇ, ਖਜ਼ਾਨਾ ਕਿੱਥੇ ਹੈ? ਤੇਰੇ ਅੰਦਰ। ਤੇ ਨਾਮ ਦਾ ਖਜ਼ਾਨਾ ਵੀ ਇਹ ਵੀ ਤੇਰੇ ਅੰਦਰ। ਕਿਹਾ ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ, ਤੇਰੇ ਅੰਦਰ ਨਿਦਾਨ ਹੈ, ਖਜ਼ਾਨਾ ਹੈ। ਵਾਰ ਵਸਤ ਨਾ ਪਹਾਲ, ਬਾਹਰ ਨਾ ਇਹ ਨਾਮ ਵਸਤੂ ਲੱਭ, ਬਾਹਰੋਂ ਲੱਭਣੀ ਵੀ ਨਹੀਂ। ਸਭ ਕੁਛ ਘਰ ਮੈਂ, ਬਾਹਰ ਨਾ ਹੀ ਬਾਹਰ ਟੋਲੈ, ਸੋ ਭਰਮ ਭੁਲਾਹੇ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ।
ਜੋ ਪਾਵੈ ਸੋ ਪੁੰਚ ਤੂੰ, ਗੁਰਮੁਖ ਨਦਰ ਨਿਹਾਲ।
ਪੁੰਚਨ ਦਾ ਅਰਥ ਹੈ ਹੰਡਾਉਣਾ, ਖਾਣਾ, ਭੋਗਣਾ। ਕਹਿੰਦੇ ਨੇ ਜੋ ਪਾਵੈ, ਜੋ ਰੱਬ ਨੂੰ ਪਾਉਂਦਾ ਨਾ, ਪਾਣੇ ਦੀ ਖੁਰਾਕ ਬਣਾ, ਰਜ਼ਾ ਦੀ ਖੁਰਾਕ ਬਣਾ। ਜੋ ਰੱਬ ਨੂੰ ਪਾਉਂਦਾ ਉਹ ਜੇ ਤੇਰੀ ਖੁਰਾਕ ਬਣ ਜਾਏ ਤੇ ਤੇਰੀ ਦ੍ਰਿਸ਼ਟੀ ਬਣ ਜਾਏ ਗੁਰਮੁਖਾਂ ਵਾਲੀ। ਦੋ ਤਰ੍ਹਾਂ ਦੀ ਦ੍ਰਿਸ਼ਟੀ ਹੈ, ਇੱਕ ਦੁਸ਼ਟਾਂ ਵਾਲੀ, ਇੱਕ ਗੁਰਮੁਖਾਂ ਵਾਲੀ। ਦੁਸ਼ਟਾਂ ਦੀ ਦ੍ਰਿਸ਼ਟੀ ਤੇ ਹਮੇਸ਼ਾ ਇਹ ਹੈ ਕਿ ਕਿਸੇ ਦਾ ਨੁਕਸਾਨ ਕਿਵੇਂ ਹੋ ਸਕਦਾ ਔਰ ਵੱਧ ਤੋਂ ਵੱਧ ਹੋ ਸਕਦਾ, ਪਰ ਗੁਰਮੁਖਾਂ ਦੀ ਦ੍ਰਿਸ਼ਟੀ ਹੈ ਕਿ ਹੁੰਦਾ ਨੁਕਸਾਨ ਵੀ ਬਚ ਜਾਏ, ਕਿਸੇ ਦਾ ਭਲਾ ਕਿਵੇਂ ਹੋ ਸਕਦਾ। ਗੁਰਮੁਖਾਂ ਵਾਲੀ ਦ੍ਰਿਸ਼ਟੀ ਬਣਾ, ਜੋੜਨ ਵਾਲੀ, ਆਪ ਜੋੜ ਤੇ ਦੂਸਰਿਆਂ ਨੂੰ ਜੋੜ, ਆਪ ਵੀ ਸੁਖੀ ਰਹੇਗਾ। ਬਾਣੀ ਚ ਇੱਕ ਪੰਕਤੀ ਹੈ, ਗੁਰਮੁਖ ਕੋਟ ਉਧਾਰ ਦਾ, ਕਰੋੜਾਂ ਦਾ ਉਧਾਰ ਕਰਦਾ, ਕਿਵੇਂ? ਦੇ ਨਾਮ ਹੈ ਇਹ ਕਣੀ, ਨਾਮ ਦੀ ਇੱਕ ਕਣੀ ਨਾਲ ਕਰੋੜਾਂ ਦਾ ਨਿਸਤਾਰਾ, ਅਨੇਕਾਂ ਦਾ ਨਿਸਤਾਰਾ। ਪਰ ਦ੍ਰਿਸ਼ਟੀ ਭਲੇ ਦੀ ਹੋਵੇ। ਇਹ ਦ੍ਰਿਸ਼ਟੀ ਕੀ ਹੈ? ਮੇਰੀਆਂ ਅੱਖਾਂ ਦਾ ਵੇਖਣਾ ਨਹੀਂ, ਇਹ ਅੰਦਰ ਦੀ ਸੋਝ ਹੈ। ਇਹ ਤਾਂ ਹੋਵੇਗੀ ਜੇਕਰ ਉਹ ਮਾਲਕ ਮਿਹਰ ਕਰੇ, ਗੁਰਮੁਖਾਂ ਵਾਲੀ ਦ੍ਰਿਸ਼ਟੀ ਮੰਗ ਉਹਦੇ ਕੋਲੋਂ ਕਿ ਮੈਨੂੰ ਇਹ ਦ੍ਰਿਸ਼ਟੀ ਦਿਓ। ਜਿਸ ਨਾਲ ਮੈਂ ਸੰਸਾਰ ਦਾ ਭਲਾ ਕਰ ਸਕਾਂ। ਹਾਂਜੀ,
ਗੁਰਮੁਖ ਨਦਰ ਨਿਹਾਲ ਮਨ ਮੇਰੇ,
ਇਹ ਮੇਰੇ ਮਨ ਗੁਰਮੁਖਾਂ ਵਾਲੀ ਦ੍ਰਿਸ਼ਟੀ ਨਾਲ ਇਹ ਸੰਸਾਰ ਨੂੰ ਵੇਖ, ਜਿਹੜਾ ਸੰਸਾਰ ਜਿੱਥੇ ਤੈਨੂੰ ਪਾਪੀ ਦਿਸਦੇ ਨੇ, ਦੁਖੀ ਦਿਸਦੇ ਨੇ, ਜੇ ਤੂੰ ਇਸ ਤਰ੍ਹਾਂ ਵੇਖੇਗਾ ਨਾ, ਇਹ ਵਿਸ ਸੰਸਾਰ ਤੁਮ ਦੇਖਦੇ। ਨੇਤਰਾਂ ਨੂੰ ਕਿਹਾ, ਸ਼ਬਦ ਹੈ ਵਿਸ਼ਵ, ਉਹਦਾ ਸੰਖੇਪ ਕਰ ਦਿੱਤਾ, ਲੈ ਪੂਰੀ ਆ ਸਕੇ। ਵਿਸ ਵਿਸ ਦਾ ਅਰਥ ਜ਼ਹਿਰ ਵੀ ਹੁੰਦਾ, ਪਰ ਇੱਥੇ ਵਿਸ ਦਾ ਅਰਥ ਹੈ ਸੰਸਾਰ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਹ ਗੁਰਮੁਖਾਂ ਵਾਲੀ ਦ੍ਰਿਸ਼ਟੀ ਨਾਲ ਵੇਖ। ਹਾਂਜੀ,
ਅੰਤਰ ਹਰ ਨਾਮ ਸਖਾਈ,
ਤੇਰੇ ਅੰਦਰ ਨਾਮ ਹੈ। ਸਖਾਈ ਦਾ ਅਰਥ ਹੁੰਦਾ ਸਖਾ ਮਿੱਤਰ, ਜੋ ਅਸਲ ਤੇਰਾ ਮਿੱਤਰ ਹੈ ਉਹ ਕੈਸਾ ਹੈ। ਕਹਿੰਦੇ ਨੇ ਬਾਣੀ ਦੇ ਵਿੱਚ ਸਤਿਗੁਰੂ ਨਾਮ ਦੇ ਬਾਰੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਪਜ ਪੂਰਨ ਕਾਮ। ਐਸਾ ਸਹਾਈ ਹੈ ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੇਰ, ਜੈਸੇ ਬਾਰਕ ਮੁਖ ਖੇਰ, ਜੈਸੇ ਰਨ ਮੈਂ ਸਖਾ ਭਰਾ। ਫਸਿਆ ਹੋਵੇ ਬੰਦਾ ਦੁਸ਼ਮਣਾਂ ਚ, ਅਚਾਨਕ ਉਹਦੇ ਭਰਾ ਉਹਦੇ ਮਿੱਤਰ ਆ ਜਾਣ, ਜੈਸੇ ਰਨ ਮੈਂ ਸਖਾ ਭਰਾਤ, ਜੈਸੇ ਭੁੱਖ ਹੈ ਭੋਜਨ ਮਾਤ, ਜੈਸੇ ਕਿਰਖ ਹੈ ਸੁੱਕੀ ਖੇਤੀ ਤੇ ਬਦਲ, ਜੈਸੇ ਕਿਰਖ ਹੈ ਬਰਸ ਮੇਘ, ਜੈਸੇ ਪਾਲਣ ਸਰਨ ਸੇਖ। ਇਹ ਨਾਮ ਸਖਾਈ ਹੈ, ਸਖਾ ਹੈ, ਮਿੱਤਰ ਹੈ।
ਮਨ ਮੁਖ ਅੰਦਲੇ ਗਿਆਨ ਵਿਹੂਣੇ,
ਅੱਖਾਂ ਦੋ ਦੋ ਨੇ ਬਿਲਕੁਲ ਠੀਕ, ਪਰ ਅੰਧੇ ਅੰਧੇ ਨਾ ਅੱਖੀਆਂ ਜਿਨ ਮੁਖ ਲੋਇਨ ਨਾ ਹੈ, ਅੰਧੇ ਸਹੀ ਨਾਨਕਾ ਜੇ ਖਸਮੋ ਕੁਥੇ ਜਾਏ। ਰੱਬ ਦਾ ਰਾਜ ਇਹਨਾਂ ਨੂੰ ਨਹੀਂ ਦਿਸਦਾ, ਹੋਰ ਰਸਤੇ ਤੇ ਸਾਰੇ ਆਉਂਦੇ ਨੇ, ਸਿਰਫ ਰੱਬ ਦਾ ਰਾਹ ਭੁੱਲ ਗਿਆ। ਐਸੇ ਬੰਦਿਆਂ ਬਾਰੇ ਕਿਹਾ ਉਹ ਅੰਧਲੇ ਨੇ, ਗਿਆਨ ਤੋਂ ਵਿਹੂਣੇ ਨੇ, ਗਿਆਨਹੀਨ, ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ, ਇਹਨਾਂ ਦਾ ਅੰਧਾ ਵਰਤਾਵਾ। ਕਹਿੰਦੇ ਨੇ ਜਿਹੜੇ ਗਿਆਨ ਤੋਂ ਸੱਖਣੇ ਨੇ, ਗਿਆਨ ਤੋਂ ਵਿਹੂਣੇ ਨੇ, ਨੇਤਰ ਹੈਨ ਪਰ ਉਹਨਾਂ ਨੂੰ ਅੰਧੇ ਆਖੋ, ਮਨਮੁਖ ਅੰਧਲੇ ਗਿਆਨ ਵਿਹੂਣੇ।
ਦੂਜੇ ਭਾਏ ਖੁਆਈ,
ਦੂਜੇ ਭਾਵ ਵਿੱਚ ਭਾਵ ਮਾਇਆ ਦੇ ਪਿਆਰ ਵਿੱਚ, ਇਹ ਹੀ ਸਭ ਕੁਝ ਹੈ ਜੀ, ਪੈਸਾ ਹੀ ਸਭ ਕੁਝ ਹੈ। ਜਿਹਨ ਇਹ ਧਿਆਨ ਕੀਤਾ ਉਹਨੂੰ ਕਿਹਾ ਦੂਜੇ ਭਾਵ ਵਿੱਚ ਖੁਆਈ, ਉਹ ਖੁੰਝ ਜਾਂਦਾ ਔਰ ਖੱਜਲ ਖੁਆਰ ਹੁੰਦਾ। ਜਿਸ ਵੇਲੇ ਰਸਤਾ ਨਾ ਮਿਲੇ, ਕਹਿੰਦੇ ਆ ਖੱਜਲ ਹੋ ਕੇ ਘਰ ਆ ਗਏ ਆ, ਜਿੱਥੇ ਪਹੁੰਚਣਾ ਸੀ ਨਹੀਂ ਪਹੁੰਚੇ। ਹਾਂ,
ਬਿਨ ਨਾਵੈ ਕੋ ਛੂਟੈ ਨਾਹੀਂ,
ਪਰਮਾਤਮਾ ਦੇ ਨਾਮ ਤੋਂ ਬਗੈਰ ਛੁਟਕਾਰਾ ਨਹੀਂ ਹੋਣਾ, ਖਲਾਸੀ ਨਹੀਂ ਹੋਣਾ, ਪਰਮਾਤਮਾ ਦੇ ਨਾਮ ਤੋਂ ਬਿਨਾ ਨਹੀਂ ਛੁਟਕਾਰਾ।
ਸਭ ਬਾਦੀ ਜਮਕਾਲ,
ਕਿਤੋਂ ਦੀ ਗੱਲ ਨਹੀਂ, ਸਾਰੀ ਲੁਕਾਈ ਜਮਕਾਲ ਦੀ ਬੱਧੀ ਹੋਈ ਹੈ।
ਨਾਨਕ ਅੰਤਰ ਤੇਰਾ ਨਿਧਾਨ ਹੈ,
ਸਹਿ ਫਰਮਾਉਂਦੇ ਨੇ ਤੇਰੇ ਅੰਦਰ ਹੀ ਖਜ਼ਾਨਾ ਹੈ, ਨਾਮ ਦਾ ਖਜ਼ਾਨਾ ਕਿਤੇ ਬਾਹਰ ਨਹੀਂ ਅੰਦਰ ਹੈ।
ਤੂੰ ਬਾਹਰ ਵਸਤ ਨਾ ਪਾਲ,
ਨਾਮ ਵਸਤੂ ਬਾਹਰ ਨਾ ਪਾਲ, ਤੇਰੇ ਅੰਦਰ ਹੈ, ਇਹਨੂੰ ਅੰਦਰੋਂ ਟੋਲ, ਅੰਦਰੋਂ ਹੀ ਲੱਭ।
ਮਨ ਮੇਰਿਆ ਜਨਮ ਪਦਾਰਥ ਪਾਏ ਕੈ,
ਮੇਰੇ ਮਨ ਬੜੇ ਮੁਸ਼ਕਲ ਨਾਲ ਚਿਰੰਕਾਲ ਦੇ ਸੰਜਰੀਆ ਇਹ ਜਨਮ ਪਦਾਰਥ ਪ੍ਰਾਪਤ ਕਰਕੇ,
ਇੱਕ ਸੱਚ ਲੱਗੇ ਵਾਪਾਰ,
ਇੱਕ ਦਾ ਇੱਥੇ ਅਰਥ ਹੈ ਕਈ ਕਈ ਐਸੇ ਨੇ ਜਿਹੜੇ ਸੱਚ ਦੇ ਵਪਾਰ ਵਿੱਚ ਲੱਗ ਗਏ, ਜਿਨ੍ਹਾਂ ਨੇ ਕਿਹਾ ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭ ਹੈ ਖੇਪ ਤੁਮਾਰੀ। ਭਗਤਾਂ ਨੇ ਕਿੰਨੇ ਸੁੰਦਰ ਸ਼ਬਦ ਕਹੇ, ਕਹਿੰਦੇ ਨੇ ਕੋਈ ਤੇ ਕਹਿੰਦਾ ਵਪਾਰੀ, ਤਾਂਬੇ ਦਾ, ਲੌਂਗਾਂ ਦਾ, ਸੁਪਾਰੀ ਦਾ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋਂ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਸਾਡੀ ਤੇ ਖੇਪ ਇਹੋ ਜਿਹੀ ਹੈ, ਘਾਟੇ ਅਵਗੜ ਡੂੰਗਰ ਗਣੋ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ, ਕੋ ਬਣਜਾਰੋ ਰਾਮ ਕੋ, ਕੋਈ ਹੈ ਕੋਈ ਰਾਮ ਦਾ ਵਪਾਰੀ ਤੁਹਾਡੇ ਵਿੱਚੋਂ, ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾ ਦਿਆ ਜਾਹੇ ਰੇ, ਕਹੀ ਸੱਚ ਦੇ ਵਪਾਰ ਵਿੱਚ ਲੱਗੇ ਹਨ।
ਸਤਿਗੁਰ ਸੇਵਨ ਆਪਣਾ,
ਸਤਿਗੁਰੂ ਨੂੰ ਸੇਵਨਾ ਕੀ ਹੈ? ਸਤਿਗੁਰੂ ਨੂੰ ਸੇਵਨਾ ਹੈ ਸਤਿਗੁਰੂ ਦੀ ਸਿੱਖਿਆ ਤੇ ਚੱਲਣਾ, ਸਤਿਗੁਰੂ ਦੀ ਸਿੱਖਿਆ ਗੁਰੂ ਦੀ ਮੱਤ ਤੇ ਉਸ ਨੂੰ ਕਮਾਉਣਾ, ਉਸ ਅਨੁਸਾਰ ਕਰਮ ਕਰਨੇ, ਇਹ ਗੁਰੂ ਨੂੰ ਸੇਵਨਾ ਹੈ।
ਅੰਤਰ ਸ਼ਬਦ ਅਪਾਰਾ,
ਤੇਰੇ ਅੰਦਰ ਅਪਾਰ ਪ੍ਰਮਾਤਮਾ ਦਾ ਸ਼ਬਦ ਹੈ। ਸ਼ਬਦ ਕਿੱਥੇ ਹੈ? ਕਹਿੰਦੇ ਨੇ ਸ਼ਬਦ ਤੇਰੇ ਅੰਦਰ ਹੀ ਹੈ, ਸਿਰਫ ਤੂੰ ਸ਼ਬਦ ਵੱਲ ਧਿਆਨ ਹੀ ਨਹੀਂ ਦਿੱਤਾ। ਪਰਮਾਤਮਾ ਦੇ ਸ਼ਬਦ ਨਾਲੋਂ ਟੁੱਟ ਕੇ ਸੰਸਾਰਕ ਗੱਲਾਂ ਵਿੱਚ ਦਿਨ ਵੀ ਗੁਜ਼ਾਰ ਦਿੱਤਾ, ਰਾਤ ਵੀ ਗੁਜ਼ਾਰ ਦਿੱਤੇ। ਉਹ ਸ਼ਬਦ ਤੇਰੇ ਅੰਦਰ ਹੈ ਜਿਸ ਤੋਂ ਸਾਰੀ ਸ੍ਰਿਸ਼ਟੀ ਬਣੀ, ਜਿਸ ਦੇ ਨਾਲ ਸਾਰਾ ਸੰਸਾਰ ਚੱਲ ਰਿਹਾ। ਉਤਪਤ ਪਰਲੋ ਸ਼ਬਦ ਹੋਵੇ, ਸ਼ਬਦੋ ਹੀ ਫਿਰ ਉਪਤ ਹੋਵੇ। ਉਹ ਕਿੱਥੇ ਹੈ? ਤੇਰੇ ਅੰਦਰ ਹੈ।
ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ,
ਪਰਮਾਤਮਾ ਦਾ ਨਾਮ ਪਿਆਰਾ ਕਿਹਨਾਂ ਨੂੰ ਲੱਗਾ? ਜਿਨ੍ਹਾਂ ਦੇ ਅੰਦਰ ਉਹ ਬੇਅੰਤ ਅਪਾਰ ਪ੍ਰਭੂ ਦੇ ਸ਼ਬਦ ਉਸ ਦੀ ਗੁਰਬਾਣੀ ਹੈ।
ਨਾਮੇ ਨੌ ਨਿਦ ਪਾਈ,
ਨਾਮ ਦੇ ਦੁਆਰਾ ਹੀ ਉਹਨਾਂ ਨੇ ਨਾਮ ਦੇ ਹੀ ਨੌ ਨਿਦ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਤਾਂ ਸਪਸ਼ਟ ਹੋ ਗਿਆ, ਕੋਈ ਸ਼ੱਕ ਵਾਲੀ ਗੱਲ ਨਹੀਂ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਕਿੱਥੇ? ਦੇਹੀ ਮੈਂ ਇਸ ਕਾ ਬਸਰਾਮ, ਦੇਹੀ ਵਿੱਚ ਹੀ ਇਸ ਦਾ ਵਿਸ਼ਰਾਮ ਹੈ।
ਮਨ ਮੁਖ ਮਾਇਆ ਮੋਹ ਵਿਆਪੈ ਦੁਖ ਸੰਤਾਪੈ,
ਮਨਮੁਖ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ, ਗ੍ਰਸਿਆ ਹੋਇਆ, ਦੁੱਖਾਂ ਨੇ ਇਹਨੂੰ ਗ੍ਰਸ ਲਿਆ, ਜਿਵੇਂ ਕੋਈ ਚੂਹੇ ਨੂੰ ਬਿੱਲੀ ਫੜ ਲੈਂਦੀ, ਇਸ ਤਰ੍ਹਾਂ ਮਨਮੁਖ ਨੂੰ ਗ੍ਰਸਿਆ ਹੋਇਆ ਹੈ।
ਦੂਜੇ ਪਤ ਗਵਾਈ,
ਦੂਜੇ ਭਾਵ ਵਿੱਚ ਇਸਨੇ ਪੈ ਕੇ ਕੀਤਾ ਕੀ ਹੈ? ਲੱਭਦਾ ਸੀ ਆਨੰਦ, ਇੱਜ਼ਤ ਵੀ ਗਵਾ ਬੈਠਾ ਹੈ।
ਹਉ ਮੈਂ ਮਾਰ ਸੱਚ ਸ਼ਬਦ ਸਮਾਣੇ,
ਕਹਿੰਦੇ ਨੇ ਹਉਮੈ ਮਾਰ ਕੇ ਜਿਹੜੇ ਗੁਰਮੁਖ ਨੇ ਸੱਚੇ ਸ਼ਬਦ ਵਿੱਚ ਲੀਨ ਹੋ ਗਏ।
ਸੱਚ ਰਤੇ ਅਧਿਕਾਰੀ,
ਉਹ ਸੱਚ ਵਿੱਚ ਰਤੇ ਹੋਏ ਨੇ, ਸੱਚ ਦੇ ਵਪਾਰ ਵਿੱਚ ਨੇ। ਉਹਨਾਂ ਨੌ ਨਿਦ ਪ੍ਰਾਪਤ ਕੀਤੇ ਸ਼ਬਦ ਮਾਰ ਜਿਹੜੇ ਸੱਚ ਸ਼ਬਦ ਸਮਾਣੇ, ਸੱਚ ਰਤੇ ਅਧਿਕਾਈ, ਅਧਿਕਾਈ ਦਾ ਅਰਥ ਹੈ ਬਹੁਤ ਜ਼ਿਆਦਾ। ਉਹਨਾਂ ਦਾ ਮਨ ਜੇ ਰੰਗਿਆ ਹੋਇਆ, ਰੰਗ ਕਿਹੜਾ ਚੜਿਆ? ਵੱਧ ਤੋਂ ਵੱਧ ਪਰਮਾਤਮਾ ਦੇ ਨਾਮ ਦਾ ਰੰਗ ਚੜਿਆ ਹੈ।
ਨਾਨਕ ਮਾਨਸ ਜਨਮ ਦੁਲੰਬ ਹੈ,
ਸਭ ਕਹਿੰਦੇ ਨੇ ਮਨੁੱਖ ਜਨਮ ਹੈ ਤੇ ਦੁਰਲਭ ਹੈ। ਕਿਸੇ ਪਸ਼ੂ ਨੂੰ ਕੋਲ ਖੜਾ ਕਰਕੇ ਵੇਖੋ ਤੇ ਬੰਦੇ ਨੂੰ ਵੇਖੋ, ਗਧੇ ਨੂੰ ਵੇਖੋ, ਉਹਨੇ ਦੁਨੀਆਂ ਤੇ ਆ ਕੇ ਕੀ ਸੁੱਖ ਪਾਇਆ, ਕੀ ਲਿਆ? ਇੱਕ ਬੈਲ ਫਾਟੇ ਨਾਕਣ ਟੂਟੇ ਕਾਂਧਨ, ਕੋਦੋ ਕੋ ਪੁਸਖਾਈ ਹੈ, ਕੀ ਪਾਇਆ ਇਹਨੇ? ਤੇ ਮਨੁੱਖਾ ਦੇ ਪਾ ਕੇ ਵੀ ਜੇ ਤੂੰ ਇਸ ਪਾਸੇ ਧਿਆਨ ਨਹੀਂ ਦਿੱਤਾ, ਕਹਿੰਦੇ ਨੇ ਫੇਰ ਭਾਈ ਇਹ ਦੁਰਲਭ ਜਨਮ ਇਹ ਤੈਨੂੰ ਤਾਂ ਹੀ ਮਿਲਿਆ ਸੀ ਕਿ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ।
ਸਤ ਗੁਰ ਬੂਝ ਬੁਝਾਈ,
ਇਹ ਬੂਝ ਕਿਸ ਨੇ ਦਿੱਤੀ ਹੈ ਕਿ ਜਨਮ ਦੁਰਲਭ ਹੈ? ਸਤਿਗੁਰੂ ਨੇ, ਗੁਰੂ ਦੀ ਰਾਹੀਂ ਇਹ ਮਤ ਆਉਂਦੀ ਹੈ।
ਮਨ ਮੇਰੇ ਸਤਿਗੁਰ ਸੇਵਨ ਆਪਣਾ,
ਇਹ ਮੇਰੇ ਮਨ ਜਿਹੜੇ ਆਪਣੇ ਸਤਿਗੁਰੂ ਨੂੰ ਸੇਵਦੇ ਹਨ, ਸਤਿਗੁਰੂ ਦਾ ਸਿਮਰਨ ਕਰਦੇ ਹਨ, ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰ, ਗੁਰੂ ਦੇ ਬਚਨ ਨੂੰ ਯਾਦ ਕਰਦੇ ਹਨ, ਗੁਰੂ ਦੀ ਸਿੱਖਿਆ ਨੂੰ ਕਮਾਉਂਦੇ ਹਨ।
ਸੇ ਜਨ ਵੱਡ ਭਾਗੀ ਰਾਮ,
ਉਹ ਸੇਵਕ ਉਹ ਸਿੱਖ ਵੱਡੇ ਭਾਗਾਂ ਵਾਲੇ ਹਨ।
ਜੋ ਮਨ ਮਾਰੈ ਆਪਣਾ,
ਜਿਹੜੇ ਆਪਣਾ ਮਨ ਮਾਰ ਲੈਂਦੇ ਹਨ।
ਸੇ ਪੁਰਖ ਬੈਰਾਗੀ ਰਾਮ,
ਉਹ ਬੈਰਾਗੀ ਪੁਰਖ ਨੇ, ਵੈਰਾਗੀ ਅਸੀਂ ਇੱਥੇ ਪੰਥ ਵੀ ਇੱਕ ਚੱਲਿਆ ਸੀ ਤੇ ਹੁਣ ਵੀ ਹੈ। ਸਤਿਗੁਰਾਂ ਨੇ ਕਿਹਾ ਮੈਂ ਵੈਰਾਗੀ ਉਹਨੂੰ ਨਹੀਂ ਕਹਿੰਦਾ ਜਿਹੜਾ ਦਿਨ ਰਾਤ ਰੋਂਦਾ ਹੀ ਰਹੇ। ਉਹ ਕਹਿੰਦੇ ਸਾਨੂੰ ਵਿਰਾਗ ਤੇ ਹੈ ਕਿ ਅੱਖਾਂ ਚੋਂ ਪਾਣੀ ਜਾਂਦਾ ਰਹੇ, ਰੋਂਦਾ ਰਹੇ। ਵਿਰਾਗ ਇਹ ਹੈ ਕਿ ਪੈਰੀ ਜੁੱਤੀ ਨਾ ਪਾਏ, ਵਿਰਾਗ ਇਹ ਹੈ ਕੱਪੜੇ ਨਾ ਪਾ। ਸਤਿਗੁਰੂ ਕਹਿੰਦੇ ਨੇ ਪੱਗ ਉੱਪਰ ਤਾਣਾ, ਆਪਣਾ ਕੀਆ ਕਮਾਣਾ, ਆਲਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਕਹਿੰਦੇ ਪਤ ਗਵਾਏ। ਵਿਰਾਗ ਕੀ ਹੈ? ਕਹਿੰਦੇ ਨੇ ਹੇ ਮੇਰੇ ਮਨ, ਆ ਮੈਂ ਤੈਨੂੰ ਦੱਸਾਂ ਵਿਰਾਗ ਕੀ ਹੈ। ਵਿਰਾਗ ਹੈ ਦੁਨੀਆਂ ਵੱਲੋਂ ਉਹਨਾਂ ਚੀਜ਼ਾਂ ਤੋਂ ਵਿਰਾਗ ਜੋ ਰੱਬ ਨਾਲੋਂ ਤੋੜਨ, ਤੇ ਪਰਮਾਤਮਾ ਦੇ ਨਾਲ ਜੋ ਜੋ ਜੋੜਨ ਉਹਨਾਂ ਨਾਲ ਪਿਆਰ, ਗੁਰੂ ਨਾਲ ਪਿਆਰ, ਗੁਰੂ ਦੇ ਸਿੱਖਾਂ ਨਾਲ ਪਿਆਰ, ਪਰਮਾਤਮਾ ਦੇ ਨਾਮ ਨਾਲ ਪਿਆਰ, ਉਹ ਸੱਚੇ ਵਿਰਾਗੀ ਹਨ।
ਸੇ ਜਨ ਬੈਰਾਗੀ ਸੱਚ ਲਿਵ ਲਾਗੀ,
ਉਹ ਸੇਵਕ ਬੈਰਾਗੀ ਹਨ ਜਿਨ੍ਹਾਂ ਦੀ ਲਿਵ ਪਰਮਾਤਮਾ ਨਾਲ ਸੱਚ ਨਾਲ ਲੱਗੀ ਹੈ।
ਆਪਣਾ ਆਪ ਪਛਾਣਿਆ,
ਉਹਨਾਂ ਨੇ ਆਪਣਾ ਆਪਾ ਪਛਾਣ ਲਿਆ। ਬਾਕੀ ਤੇ ਬੰਦੇ ਨੂੰ ਬਹੁਤ ਪਛਾਣ ਹੈ, ਇੱਕ ਇੱਕ ਚੀਜ਼ ਦੀ ਪਛਾਣ ਹੈ, ਇੱਕ ਇੱਕ ਚੀਜ਼ ਦੇ ਨਾਂ ਪੁੱਛ ਲਓ। ਲੇਕਿਨ ਮੈਂ ਕੌਣ ਹਾਂ? ਮੈਨੂੰ ਯਾਦ ਆਈ ਇੱਕ ਗੱਲ, ਖੋਜੀ ਬੰਦਾ ਸੀ ਜਾ ਵੜਿਆ ਅੱਧੀ ਰਾਤ ਬਾਗ ਚ, ਤੇ ਇੱਕ ਧੁਨ ਮੰਦਰੋਂ ਕਿ ਮੈਂ ਕੌਣ ਹਾਂ, ਮੈਂ ਕੌਣ ਹਾਂ, ਮੈਂ ਕੌਣ ਹਾਂ। ਰਖਵਾਲੇ ਨੂੰ ਸ਼ੱਕ ਪਿਆ, ਫਲ ਤੋੜਨ ਵਾਲਾ ਆ ਗਿਆ, ਉਹਨੇ ਨੇਜ਼ਾ ਚੁੱਕਿਆ, ਕਹਿਣ ਲੱਗਾ ਤੂੰ ਕੌਣ ਹੈ, ਕਿੱਧਰੋਂ ਆਇਆ, ਕਿੱਧਰ ਜਾਣਾ। ਹੱਸ ਪਿਆ, ਕਹਿਣ ਲੱਗਾ ਤੂੰ ਹੀ ਦੱਸ ਦੇ, ਸਾਰੀ ਉਮਰ ਲੰਘੇ ਮੈਨੂੰ ਤੇ ਪਤਾ ਕੋਈ ਨਹੀਂ ਅਜੇ ਕਿ ਮੈਂ ਕੌਣ, ਇਹੋ ਤੇ ਲੱਭਣਾ ਪਿਆ, ਮੈਂ ਕਿੱਧਰੋਂ ਆਇਆ ਪਿੱਛੋਂ, ਇਹ ਵੀ ਕੋਈ ਪਤਾ ਨਹੀਂ, ਜਾਣਾ ਅੱਗੇ ਕਿਹੜੇ ਪਾਸੇ ਹੈ ਇਹ ਵੀ ਕੋਈ ਪਤਾ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਆ ਮੈਂ ਦੱਸਾਂ, ਆਇਆ ਪਰਮਾਤਮਾ ਕੋਲੋਂ ਤੇ ਜਾਣਾ ਵੀ ਉਸ ਕੋਲ ਜਾਂਦੇ ਆ। ਉਹ ਕਹੇ ਮਾਏ ਖਾਟ ਆਇਓ ਕਰ ਪੂਤਾ, ਹਰ ਧਨ ਚਲਤੇ ਹਰ ਧਨ ਬੈਸੇ ਹਰ ਧਨ ਜਾਗਤ ਸੋਤਾ। ਅਸੀਂ ਆਏ ਵੀ ਉਸ ਕੋਲੋਂ ਆ ਤੇ ਜਾਣਾ ਵੀ ਉਸੇ ਦੇ ਕੋਲ ਹੈ। ਸਿੱਖ ਦਾ ਹੋਰ ਮਾਰਗ ਹੀ ਕੋਈ ਨਹੀਂ, ਹੋਰ ਟਿਕਾਣਾ ਹੀ ਕੋਈ ਨਹੀਂ।
ਮਤ ਨਿਹ ਚਲ ਅਤ ਗੂੜੀ,
ਉਹਨਾਂ ਦੀ ਮਤ ਨਿਹ ਚਲ ਅਚਲ ਹੈ, ਹਿੱਲਣ ਵਾਲੀ ਨਹੀਂ, ਔਰ ਗੂੜੀ ਨਾਮ ਰੰਗ ਵਿੱਚ ਰੰਗੀ ਹੋਈ ਹੈ।
ਗੁਰਮੁਖ ਸਹਿਜੇ ਨਾਮ ਵਖਾਣਿਆ,
ਗੁਰਮੁਖ ਨੇ ਤੇ ਸਹਿਜ ਵਿੱਚ ਟਿਕਾਅ ਵਿੱਚ ਮਨ ਦੇ ਟਿਕਾਅ ਵਿੱਚ ਅਡੋਲਤਾ ਵਿੱਚ ਪਰਮਾਤਮਾ ਦਾ ਨਾਮ ਆਖਿਆ। ਉਹ ਨਿਤ ਨਾਮ ਆਖਦੇ ਹਨ।
ਇੱਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ,
ਇੱਕ ਇਸਤਰੀ ਦੇ ਨਾਲ ਹੀ ਹਿਤ ਕਰਨ ਵਾਲੇ ਨੇ, ਮਾਇਆ ਦੇ ਮੋਹ ਨਾਲ ਉਹਨਾਂ ਨੂੰ ਪਿਆਰ ਹੈ।
ਮਨ ਮੁਖ ਸੋਏ ਰਹੇ ਅਭਾਗੇ,
ਉਹ ਜ਼ਿੰਦਗੀ ਵਿੱਚ ਮਨ ਮੁਖ ਸੁੱਤੇ ਰਹੇ ਮੰਦੇ ਭਾਗਾਂ ਵਾਲੇ। ਇੱਥੇ ਇੱਕ ਮਿੰਟ ਤੁਹਾਡਾ ਲਵਾਂ, ਤੁਹਾਨੂੰ ਗੁਰੂ ਰਾਮਦਾਸ ਜੀ ਦਾ ਬਚਨ ਹੈ। ਇੱਕ ਤਪਾ ਸੀ ਇੱਥੇ ਗੋਇੰਦਵਾਲ, ਤੇ ਦਿਨ ਰਾਤ ਗੁਰੂ ਸਾਹਿਬ ਦੀ ਨਿੰਦਾ ਕਰਦਾ ਸੀ। ਉਹਨੇ ਕੀ ਕੀਤਾ, ਕੁਛ ਇਸਤਰੀਆਂ ਨੂੰ ਬੇਬੀਆਂ ਉਹਦੀਆਂ ਸੰਗ ਵਿੱਚ ਸਨ ਤੇ ਦਿਨ ਰਾਤ ਨਿੰਦਾ ਕਰਨੀ, ਤੇ ਸਤਿਗੁਰਾਂ ਨੇ ਉੱਥੇ ਇੱਕ ਬਚਨ ਕਿਹਾ, ਕਹਿੰਦੇ ਨੇ ਕਾਮ ਵਿਆਪੈ ਕਸੁੱਧ ਨਰਸੇ ਜੋਰਾਂ ਪੁੱਛ ਚਲਾ। ਇਹ ਜਿਹੜੇ ਇਸਤਰੀਆਂ ਦੇ ਪਿੱਛੇ ਲੱਗ ਕੇ ਸਤਿਗੁਰਾਂ ਦੀ ਨਿੰਦਾ ਕਰਦੇ ਨੇ, ਕਹਿੰਦੇ ਨੇ ਇਹ ਕੋਈ ਇਨਸਾਨ ਨਹੀਂ। ਉਹਨਾਂ ਨੇ ਕਿਹਾ ਜੀਵਨ ਦਾ ਸਾਥੀ ਉਹ ਤੇਰਾ ਵਜ਼ੀਰ ਹੈ, ਜੀਵਨ ਦਾ ਸਾਥੀ ਹੈ ਕਿ ਜਾਂ ਕਾਮ ਸਾਧਨਾ ਵਾਸਤੇ ਤੂੰ ਉਹਨੂੰ ਸਮਝਿਆ। ਕਹਿੰਦੇ ਨੇ ਜੇ ਤੇ ਇਹ ਗੱਲ ਹੈ ਤੇ ਫਿਰ ਤੇ ਤੂੰ ਮਨਮੁੱਖ ਹੈ, ਤੂੰ ਅਧਮ ਹੈ। ਜਿਹੜੇ ਬੰਦੇ ਜੀਵਨ ਦਾ ਸਾਥ ਸਮਝਦੇ ਨੇ, ਇਸਤਰੀ ਦੀ ਮੈਂ ਸਮਝਦਾ ਬਹੁਤ ਵੱਡੀ ਤੋਹੀਨ ਹੈ। ਜੇਕਰ ਉਹ ਵੀ ਗਲਤ ਰਹਿ ਦਿੰਦੀ ਹੈ, ਗਲਤ ਰਹਿ ਦਿੱਤੀ, ਗੁਰੂ ਘਰ ਨਾਲੋਂ ਤੋੜਿਆ, ਉਹਨਾਂ ਵਾਸਤੇ ਬਚਨ ਕਿਹਾ ਸੀ। ਕਹਿੰਦੇ ਨੇ ਭਾਈ ਇੱਕ ਨਾ ਉਹ ਜੀਵਨ ਵਿੱਚ ਇਸਤਰੀ ਨੂੰ ਸਾਥੀ ਨਹੀਂ ਸਮਝਿਆ, ਇੱਕ ਕਾਮਨ ਹਿਤਕਾਰੀ ਉਹਨਾਂ ਦਾ ਸਿਰਫ ਇਸਤਰੀ ਨਾਲ ਪਿਆਰ ਕਿਸ ਵਾਸਤੇ ਹੈ, ਮਾਇਆ ਮੋਹ ਪਿਆਰੀ, ਤੇ ਉਹਨੂੰ ਵੀ ਮਾਇਆ ਦੇ ਮੋਹ ਨਾਲ ਪਿਆਰ ਹੈ। ਹਾਂਜੀ,
ਮਨਮੁਖ ਸੋਏ ਰਹੇ ਅਭਾਗੇ,
ਮਨਮੁਖ ਜਿਹੜੇ ਨੇ ਮੰਦੇ ਭਾਗਾਂ ਵਾਲੇ, ਜੀਵਨ ਪਰੇ ਮਨ ਕਰਕੇ ਹੈ ਕਿ ਸੁੱਤੇ ਹੀ ਰਹਿ ਗਏ। ਹਾਂਜੀ,
ਨਾਨਕ ਸਹਿਜੇ ਸੇਵਹਿ ਗੁਰ ਆਪਣਾ,
ਸਾਹਿਬ ਕਹਿੰਦੇ ਨੇ ਜਿਹੜੇ ਅਡੋਲਤਾ ਵਿੱਚ, ਆਤਮਕ ਅਡੋਲਤਾ, ਮਨ ਦਾ ਟਿਕਾਓ, ਹਰ ਵੇਲੇ ਅਡੋਲ ਰਹਿਣਾ, अडोल परमात्मा नाल जुड़ के तू पर्वत मेरा ओला राम उस नाल जेड़े जोड़े ने ओ वड्डे भागा वाले ने नानक सहजे से मैं गुरु अपना से पूरे उड़ पाव के ओ वड्डे भागा वाले ने अज शब्द विचों सानू सिखिया की मिली है कि तेरे अंदर नाम दा खजाना है बाहर नहीं अपने आप नू टोल पर शब्द दा दीवा लैके टोल गुरबाणी इस विच सहायता करेगी जीवन दे साथियां नू साथी समझ जीवन विच ना कुराहे पै ते ना किसे नू कुराहे पा गुरु नू पुछ के चल सतगुर पूछना मार्ग चाली सुती रहन महानी फिर ते जीवन सुत्या ही बतीत हो जाएगा सतगुरु मेहर करे साडियां हाजरियां प्रवान करे फुलां दी खिमा जीओ आखरी पंक्तियां सरवण करो
एक कामन हितकारी माया मोहे प्यारी मन मुख सोए रहे आपाके नानक सहज सेव है गुर अपना से पूरे वड पाके वाहेगुरु जी का खालसा वाहेगुरु जी की फतेह।